गोविंद दास त्यार वाहिगुरु साहेब जीओ जैत सरी महला पंजवा चातरक चित बित वरसत में कृपा सिंध करण प्रभ तारो हर प्रेम भगत को नेह चातरक चित बित वरसत में कृपा सिंध करना प्रभ तारो हर प्रेम भगत को नेह रहाओ अनक सुख चक भी नहीं चाहत आनंद पूर्ण पेख देह आन उपाव न जीवत मीना बिन जल मरना ते हम अनाथ नाथ हर सरनी अपनी कृपा करे हे चरण कमर नानक आराधा तिस बिन यार न के हे हम अनाथ नाथ हर सरनी अपनी कृपा करे हे चरण कमर नानक आराधा तिस बिन यार न के हे वाहिगुरु जी का खालसा वाहिगुरु जी की फतेह जैत श्री महला पंजवा चातरक चित बित वरसत में
का खालसा वाहिगुरु जी की फतेह। परम सत्कार योग गुरु खालसा सात संग जी आप गुरमुख माई पाई संगता ने श्री गुरु ग्रंथ साहिब जी की हजूरी विखे सज के जो गुरु गोबिंद सिंह महाराज जी के ज्योति ज्योत समान के निमित सिंघा वालों सहज पाठ रखा गया सी उस जो अंतम श्लोक गुरु तेग बहादुर साहिब जी के भोग दे हैं वो आपने सरवण किते। सो जो श्री गुरु गोबिंद साहिब महाराज जी का भोग दे समय महावाक आया है उसकी भी विचार होगी जैसे आप सतगुरु साहिब जी बलबुद्ध बख्शणगे तो सतगुरु साहिब महाराज जी ने आप जो गुरु गोबिंद सिंह महाराज जी ने इस संसार दे विच अपना आने का कारण आप विचित्र नाटक विखे लिखा है विस्तार दे नाल लिखा है कि साडा इत्थे आना क्यों होया नहीं तो असीं तां वाहिगुरु के चरणों के लिवलीन सां पर वाहिगुरु परमेश्वर ने जो हुक्म दिता भी जाओ संसार से बहुत दुष्ट लोग हो चुके हैं कलयुग का समय है उन्हें समाप्त करो ते नाल जड़े गुरमुख नाम बाणी जपन वाले ते उन्हां दी रक्षा करो इस संसार दे विच। सो आप गुरु गोबिंद सिंह महाराज जी ने जो अज उन्हां दे अखीर दा ये परम पावन स्वरूप धारिया होया समा सी ते नदेड़ सचखंड हजूर साहिब भी ज्योति ज्योत समाए हैं वो कुछ समय वास्ते विचार होएगी उस तो उपरंत जो महावाक है इसकी संखेप जी विचार करके तो अरदास होगी गुरु महाराज जी के चरणों के विच। गुरु गोबिंद सिंह महाराज जी ने आप अपने आने का कारण ਦੱਸਿਆ ਹੈ ਕਿ ਜੇ ਵਾਹਿਗੁਰੂ ਪਰਮੇਸ਼ੁਰ ਦਾ ਹੁਕਮ ਹੈ, ਹੋਂ ਆਪਣਾ ਸੁਤੋਹੇ ਨਿਵਾਜਾ, ਪੰਥ ਪਰਚੁਰ ਕਰਵੇ ਕੋ ਪੰਥ ਪਰਚੁਰ ਕਰਵੇ ਜਗ ਸਾਜਾ, ਜਾਏ ਤਹਾਂ ਤੈਂ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਵੀ ਜਿਸ ਤਰ੍ਹਾਂ ਪਿਤਾ ਦੀ ਅੰਸ਼ੀ ਪੁੱਤਰ ਹੁੰਦਾ ਹੈ, ਇਸ ਤਰ੍ਹਾਂ ਹੀ ਭਗਤੀ ਕਰਦਿਆਂ ਕਰਦਿਆਂ ਇੱਕ ਸਰੂਪ ਹੋਏ ਹੋਏ ਤੁਸੀਂ, ਅਤੇ ਇਹ ਸਰੂਪ ਧਾਰਨ ਕਰੋ ਅਤੇ ਲੋਕਾਂ ਨੂੰ ਜਾਏ ਜਾਹੀਂ, ਜਿਸ ਦਾ ਸਤਿਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ, ਜਾਹੀਂ ਕਾਜ ਤਰਾਹਮ ਜਨਮ ਸਮਝ ਲਿਓ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਸਬਲ ਕਬੂਲ ਉਪਾਰਨ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੋਇਆ ਸੀ, ਠੰਡ ਪਿਓ ਮੈਂ ਜੋਰ ਕਰ ਬਚਨ ਕਹਾ ਸਰਨਿਆਏ, ਵੀ ਪੰਥ ਵੀ ਚਲਾਉਣਾ ਹੈ ਅਤੇ ਹਮੇਸ਼ਾ ਵਾਸਤੇ ਅਟਲ ਸਰੂਪ ਗੁਰਬਾਣੀ ਉਸਦਾ ਪ੍ਰਚਾਰ, ਅਤੇ ਅੱਗੇ ਵਾਸਤੇ ਵੀ ਉਹ ਗੁਰੂ ਸਰੂਪ ਕਰਕੇ ਸਥਾਪਨ ਕਰਨੇ ਹੈ, ਜਿਨ੍ਹਾਂ ਨੇ ਸੀਸ ਦਿੱਤੇ ਹੈ ਧਰਮ ਦੀ ਖਾਤਰ ਔਰ ਗੁਰੂ ਸਾਹਿਬ ਦੀ ਪੇਟਾ ਕੀਤੇ ਹੈ, ਉਹ ਪੰਜ ਉਹਨਾਂ ਦੀ ਹਜ਼ੂਰੀ ਵਿੱਚ ਪੰਜ ਸਿੰਘ, ਉਹ ਅੱਗੇ ਇਹ ਪ੍ਰਚਾਰ ਵਿਚਾਰ ਦੀ ਸੇਵਾ ਕਰਿਆ ਕਰਨਗੇ, ਜੋ ਤਿਆਰ ਪਰ ਤਿਆਰ ਹੋਇਆ ਕਰਨਗੇ। ਸੋ ਉਹੀ ਸਤਿਗੁਰੂ ਸਾਹਿਬ ਜੀ ਨੇ ਫਿਰ ਇੱਥੇ ਆ ਕੇ ਪਹਿਲਾਂ ਤੋਂ ਹੀ, ਕਿਉਂਕਿ ਇੱਕ ਤਾਂ ਐਸੀ ਸ਼ਕਤੀ ਹੈ ਜਿਸ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੂੰ ਰੂਪ ਰੰਗ ਰੇਖ ਤੋਂ ਰਹਿਤ ਹੈ, ਉਹਦਾ ਇੱਕ ਨਿਰਗੁਣ ਸਰੂਪ ਹੈ, ਅਚਲ ਮੂਰਤ ਅਨੁਭਾਵ ਪ੍ਰਕਾਸ਼ ਅਮਿਤ ਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸਾਹਿ ਸਾਹਾਨ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ, ਤੈ ਸਰਵ ਨਾਮ ਕਥੈ ਕਵਨ ਕਰਮ ਨਾਮ ਬਰਨ ਸਿਮਰ। ਇਹ ਵਸਤੂ ਨਿਰਦੇਸ਼ ਰੂਪ ਮੰਗਲ ਹੈ, ਵਸਤੂ ਕੀ ਹੈ? ਆਪਣੇ ਨਿਰਗੁਣ ਅਤੇ ਸਰਗੁਣ ਵਾਹਿਗੁਰੂ, ਪਹਿਲਾਂ ਨਿਰਗੁਣ ਦਾ ਚੱਕਰ ਚਿਹਨ ਔਰ ਫਿਰ ਕੋਟ ਇੰਦਰ ਇੰਦਰਾਣ ਐਸੇ ਜੋ ਵਿਚਾਰ ਕਹੇ ਹਨ ਉਹ ਸਰਗੁਣ ਸਰੂਪ ਦਾ ਹੈ, ਸਰਵ ਕਲਾ ਸਮਰੱਥ ਹੈ। ਇਹ ਮੰਗਲ ਆਪ ਸਤਿਗੁਰੂ ਮਹਾਰਾਜ ਜੀ ਨੇ ਹੀ ਜਾਪ ਸਾਹਿਬ ਜੀ ਦੇ ਆਰੰਭ ਦੇ ਵਿੱਚ ਆਰੰਭ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਤੇ ਅਵਤਾਰ ਧਾਰਨ ਸਮੇਂ ਵੀ ਇਹ ਹੁੰਦਾ ਕੋਈ ਪਕਸ਼ਪਾਤ ਹੋਵੇ ਜਾਂ ਹਿੰਦੂ ਜਾਂ ਮੁਸਲਮਾਨਾਂ ਦਾ ਜਾਂ ਹੋਰ ਕਿਸੇ ਕੌਮ ਦਾ, ਜਿਵੇਂ ਜਿਵੇਂ ਕੋਈ ਕੌਮਾਂ ਦੇ ਰਹਿਬਰ ਹੋਏ ਨੇ, ਉਹ ਨਹੀਂ ਹੋਊਗਾ, ਕਿਉਂਕਿ ਜ਼ਿਆਦਾ ਕਰਕੇ ਅਸੀਂ ਆਪਣੇ ਮੁਸਲਮਾਨਾਂ ਦੀ ਹਕੂਮਤ ਸੀ, ਇਹਨਾਂ ਦਾ ਹੀ ਜ਼ੋਰ ਸੀ, ਪਰ ਉਹਨਾਂ ਵਿੱਚ ਵੀ ਜਿਵੇਂ ਭੀਖਣ ਸ਼ਾਹ ਵਰਗੇ ਭਗਤੀ ਕਰਨ ਵਾਲੇ ਸੀ, ਖੁਦਾ ਦੇ ਸਰੂਪ ਤੋਂ ਜਾਣੂ ਸੀਗੇ ਸਰਗੁਣ ਨਿਰਗੁਣ ਤੋਂ, ਅਤੇ ਉਹਨਾਂ ਨੂੰ ਇਹ ਮਲੂਮ ਸੀ ਵੀ ਆਹ ਸਰਗੁਣ ਸਰੂਪ ਹੈ, ਉਹਨਾਂ ਨੇ ਸ਼ਰਧਾ ਕਰਕੇ ਵੀ ਹਾਂ ਉਹ ਵਾਹਿਗੁਰੂ ਨੇ ਹੀ ਇਹ ਸਰੂਪ ਧਾਰਨ ਕੀਤਾ ਹੈ। ਪਟਨੇ ਸਾਹਿਬ ਵਿਖੇ ਫਿਰ ਦਰਸ਼ਨ ਕਰਨ ਵਾਸਤੇ ਗਏ ਔਰ ਉਹੀ ਸਰੂਪ ਦੇ ਉਹਨਾਂ ਨੂੰ ਦਰਸ਼ਨ ਹੋਏ। ਇਸੇ ਤਰ੍ਹਾਂ ਹੀ ਪੀਰ ਬੁੱਧੂ ਸ਼ਾਹ ਵਰਗਿਆਂ ਨੇ ਸਤਿਗੁਰੂ ਸਾਹਿਬ ਜੀ ਦੇ ਨਾਲ ਜੰਗਾਂ ਯੁੱਧਾਂ ਦੇ ਵਿੱਚ ਸਹਿਯੋਗ ਦਿੱਤਾ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ। ਸੋ ਉਹ ਸਤਿਗੁਰੂ ਸਾਹਿਬ ਜੀ ਨੇ ਸ਼ੁਰੂ ਤੋਂ ਹੀ ਸ਼ਸਤਰ ਧਾਰਨ ਕੀਤੇ, ਹੋਰਨਾਂ ਨੂੰ ਵੀ ਸਿਖਾਉਣੇ ਬਾਲਪਨ ਤੋਂ ਹੀ। ਫਿਰ ਇੱਧਰ ਆ ਕੇ ਆਪਣੇ ਪੰਜਾਬ ਦੇ ਵਿੱਚ ਅਨੰਦਪੁਰ ਸਾਹਿਬ ਆ ਕੇ ਇੱਥੇ ਵੀ ਸਤਿਗੁਰੂ ਮਹਾਰਾਜ ਜੀ ਨੇ ਹੋਰ ਨਾਲ ਆਪਣੀ ਅਵਸਥਾ ਵਾਲੇ ਬੱਚਿਆਂ ਨੂੰ ਲੈਣਾ, ਸ਼ਸਤਰ ਵਿੱਦਿਆ ਉਹਨਾਂ ਨੂੰ ਸਿਖਾਉਣੀ, ਇਹ ਸਭ ਕਾਰਜ ਆਪ ਪਹਿਲਾਂ ਹੀ ਕਰਦੇ ਰਹੇ। ਫਿਰ ਜੋ ਆਪਣੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਕਹੇ ਹੋਏ ਸੀ, ਆਪਣੇ ਇਹ ਮੁਗਲਾਂ ਦੇ ਤਾਂ ਪਾਤਸ਼ਾਹੀ ਦੇਣ ਵੇਲੇ ਜਾਂ ਬਾਬਰ ਦੇ ਤਾਂ ਵੀ ਇਹ ਗੱਲ ਹੋਈ ਵੀ ਜਿੰਨਾ ਚਿਰ ਤੁਸੀਂ ਨਿਆਂ ਕਰੋਗੇ ਉਨਾ ਚਿਰ ਤਾਂ ਆਪਣੇ ਤੁਹਾਡੀ ਹਕੂਮਤ ਬਣੀ ਰਹੂਗੀ। ਜਦੋਂ ਤੁਸੀਂ ਕੁਨਿਆ ਕਰੋਗੇ, ਜ਼ੁਲਮ ਢਾਓਗੇ, ਫਿਰ ਸੀਸ ਦੇ ਕੇ ਲੈ ਲਾਂਗੇ। ਇਸ ਕਰਕੇ ਫਿਰ ਇਹ ਪਹਿਲਾਂ ਤਾਂ ਬਾਬਰ, ਉਸ ਤੋਂ ਬਾਅਦ ਹਮਾਯੂੰ ਤੋਂ ਵੀ ਭੁੱਲ ਹੋਈ, ਫਿਰ ਉਹ ਆਇਆ ਸ਼ਰਨ ਵਿੱਚ। ਅਤੇ ਪਰ ਸਤਿਗੁਰੂ ਸਾਹਿਬ ਜੀ ਨੇ ਕਿਹਾ ਜੇ ਤੂੰ ਸ਼ਰਨ ਵਿੱਚ ਰਹਿੰਦਾ, ਆ ਤਲਵਾਰ 'ਤੇ ਹੱਥ ਨਾ ਪੈਂਦਾ ਤਾਂ ਅੱਜ ਹੀ ਤੈਨੂੰ ਪਾਤਸ਼ਾਹੀ ਮਿਲ ਜਾਣੀ ਸੀ। ਹੁਣ 12 ਸਾਲ ਤੋਂ ਬਾਅਦ ਉੱਥੋਂ ਫੌਜਾਂ ਲੈ ਕੇ ਆ, ਫਿਰ ਸ਼ੇਰ ਸ਼ਾਹ ਸੂਰੀ ਨਾਲ ਜੰਗ ਕਰੇਂਗਾ ਤਾਂ ਫਿਰ ਹੋ ਗਏ। ਇਸੇ ਤਰ੍ਹਾਂ ਹੀ ਜਿਹੜਾ ਅਕਬਰ ਸੀ, ਇਸਦੇ ਵਿਚਾਰ ਕੁਛ ਹੋਰ ਸਨ, ਅਤੇ ਕਰਦਾ ਤਾਂ ਇਹ ਵੀ ਵਧੀਕੀ ਸੀ। ਜਿਸ ਤਰ੍ਹਾਂ ਦੇ ਨਾਲ ਕੋਈ ਰਾਜਿਆਂ ਨੇ ਕਰ ਜਾਂ ਹੋਰ ਚੀਜ਼, ਚੰਗੇ ਰੂਪ ਰੰਗ ਵਾਲੀਆਂ ਬੀਬੀਆਂ ਜਾਂ ਹੋਰ ਚੀਜ਼ ਉਹਨਾਂ ਨਾਲ ਨਿਕਾਹ ਕਰਨੇ ਜਾਂ ਹੋਰ ਚੀਜ਼, ਪਰ ਫਿਰ ਵੀ ਇਹ ਇਸਨੇ ਅਖੀਰ 'ਤੇ ਵੀ ਮੇਰਾ ਤਾਂ ਰਾਜ ਜਾਂਦਾ ਹੈ। ਜਦੋਂ ਗੁਰੂ ਮਹਾਰਾਜ ਦੀ ਸ਼ਰਨ ਲੈ ਲਈ ਤਾਂ ਮਹਾਰਾਜ ਨੇ ਕਿਹਾ ਵੀ ਐਸੇ ਕੰਮ ਨਹੀਂ ਕਰਨੇ ਤੁਸੀਂ, ਅੱਗੇ ਨੂੰ ਤੁਹਾਨੂੰ ਹੈ ਵੀ ਆਪਣੀ ਇੱਛਾ ਨਾਲ ਤਾਂ ਕੋਈ ਆਪਣੇ ਕਿਸੇ ਬੀਬੀ ਦਾ ਜਾਂ ਹੋਰ ਸਾਖ ਸੰਬੰਧ ਦੇਵੇ ਤਾਂ ਉਹਦੀ ਵੱਖਰੀ ਗੱਲ ਹੈ। ਜਿਹੜਾ ਇਸ ਤਰ੍ਹਾਂ ਹੀ ਮਲੋਮਲੀ ਜਾਂ ਹੋਰ ਚੀਜ਼ ਕਰਨਾ ਅਤੇ ਟੱਕੇ ਨਾਲ, ਇਹ ਬਹੁਤ ਜ਼ੁਲਮ ਹੈ, ਅਗਲੇ ਦੇ ਧਰਮ ਨੂੰ ਵਿਗਾੜਨਾ ਹੈ। ਸੋ ਉਹ ਫਿਰ ਇਹ ਅਕਬਰ ਨੇ ਇਸ ਤਰ੍ਹਾਂ ਸ਼ਰਨ ਲਈ, ਅਤੇ ਜਹਾਂਗੀਰ ਜਿਹੜਾ ਸੀ ਇਹਦੇ ਮਨ ਦੇ ਵਿੱਚ ਜਦੋਂ ਇਸਨੇ ਦੇਖਿਆ ਵੀ ਗੁਰੂ ਮਹਾਰਾਜ ਦਾ ਗੁਰੂ ਘਰ ਦਾ ਪ੍ਰਤਾਪ ਬਹੁਤ ਵੱਧ ਰਿਹਾ ਹੈ, ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਸਿੱਖੀ ਦਾ ਸ਼੍ਰੀ ਤਰਨ ਤਾਰਨ ਸਾਹਿਬ ਹੋਰ ਸਰੋਵਰ ਬਣੇ, ਹੋਰ ਸਿੱਖ ਸੰਗਤਾਂ ਨੇ, ਅਤੇ ਇਹਦੇ ਮਨ ਦੇ ਵਿੱਚ ਹੋਈ ਵੀ ਈਰਖਾ ਹੋਈ ਵੀ ਇਹ ਸਮਾਪਤ ਕਰਨਾ ਚਾਹੀਦਾ ਅੰਦਰੋਂ, ਪਰ ਇਹ ਨਜ਼ਾਰਾ ਨਹੀਂ ਹੋਣ ਦਿੱਤਾ। ਅੰਦਰ ਤਾਂ ਇਹਦੇ ਸੀ ਕਿ ਉੱਧਰ ਚੰਦੂ ਦਾ ਕਾਰਨ ਬਣ ਗਿਆ, ਉਹ ਵੀ ਧੱਕੇ ਨਾਲ ਸਾਖ ਸੰਬੰਧ ਕਰਨਾ ਚਾਹੁੰਦਾ ਸੀ, ਅਤੇ ਇਸ ਤਰ੍ਹਾਂ ਦੇ ਕਾਰਨ ਬਣ ਕੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ। ਸ਼ਹਾਦਤ ਹੋਣ ਤੋਂ ਫਿਰ ਇਹਨਾਂ ਨੂੰ ਵੀ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਵੀ ਐਸੇ ਦੁਸ਼ਟਾਂ ਨੂੰ ਅਤੇ ਸੰਗਤ ਦਾ ਹੀ ਵਚਨ ਆਪਣੇ ਸਤਿਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਅਸੀਂ ਮੋੜ ਨਹੀਂ ਸਕਦੇ, ਵੀ ਐਸੇ ਹੰਕਾਰੀ ਦੀ ਜਿਹੜੀ ਹੈ ਉਹ ਲੜਕੀ ਨਹੀਂ ਲੈਣੀ ਹੈ। ਅਤੇ ਫਿਰ ਦੇਖ ਲਓ ਵੀ ਜਿਸ ਵੇਲੇ ਇਹ ਜ਼ੋਰ ਜ਼ੁਲਮ ਕੀਤਾ ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਐਸੇ ਦੁਸ਼ਟਾਂ ਦਾ, ਫਿਰ ਛੇਵੇਂ ਪਾਤਸ਼ਾਹ ਨੇ ਦੋ ਮੀਰੀ ਪੀਰੀਆਂ ਇਸ ਤਰ੍ਹਾਂ ਹੀ ਅੱਗੇ ਸ਼ਸਤਰ ਰੱਖਦੇ ਆਏ। ਜਦੋਂ ਫਿਰ ਇਹ ਆਪਣੇ ਔਰੰਗਜ਼ੇਬ ਦਾ ਹੋ ਗਿਆ ਸ਼ਾਹਜਹਾਨ ਵੇਲੇ, ਸ਼ਾਹਜਹਾਨ ਨੇ ਦੇਖ ਲਓ ਵੀ ਹੋਰ ਤਾਂ ਕਿਸੇ ਦੀ ਕੋਈ ਚੀਜ਼ ਖੋਣੀ ਖਿੰਝਣੀ ਤਾਂ ਉਹਨੂੰ ਐਡੀ ਗੱਲ ਨਹੀਂ ਸੀ, ਪਰ ਗੁਰੂ ਘਰ ਦੇ ਵੀ ਜਿਹੜੇ ਉਹ ਘੋੜੇ ਇੱਕ ਸਿੱਖ ਲਿਆ ਰਿਹਾ ਸੀ ਬਹੁਤ ਸੁੰਦਰ, ਉਹ ਖੋਏ ਅਤੇ ਗੁਰੂ ਮਹਾਰਾਜ ਨੇ ਛੇਵੇਂ ਪਾਤਸ਼ਾਹ ਨੇ ਮੰਗਾ ਵੀ ਲਏ, ਫਿਰ ਉਹਨੂੰ ਫੌਜਾਂ ਚੜਾਈਆਂ। ਅਖੀਰ 'ਤੇ ਉਹ ਵੀ ਹਾਰ ਹੰਮ ਕੇ ਵਜ਼ੀਰ ਖਾਨ ਦੇ ਕਹਿਣ ਤੋਂ ਵੀ ਤੂੰ ਨਾ ਇਹ ਕੰਮ ਕਰ, ਇਹ ਆਪ ਹੀ ਸਰਵ ਕਲਾ ਸਮਰੱਥ ਨੇ, ਉਹਨੂੰ ਵੀ ਮੱਥਾ ਟੇਕ ਦਿੱਤਾ। ਪਰ ਜੰਗ ਯੁੱਧ ਉਹਨੂੰ ਕਰਨੇ ਸ਼ੁਰੂ ਕਰਦੇ ਸੀ ਔਰ ਚਾਰੇ ਜੰਗਾਂ ਦੇ ਵਿੱਚ ਹਾਰਿਆ ਸੀ। ਇਸ ਤਰ੍ਹਾਂ ਫਿਰ ਦੇਖ ਲਓ ਵੀ ਉਹ ਸਮਾਂ ਆ ਗਿਆ, ਔਰੰਗਜ਼ੇਬ ਹੋਇਆ। ਔਰੰਗਜ਼ੇਬ ਨੇ ਤਾਂ ਫਿਰ ਆਪਣੀਆਂ ਮਨਮਾਨੀਆਂ ਕੀਤੀਆਂ, ਕੋਈ ਆਪਣੇ ਘਰ ਦੀ, ਭਰਾਵਾਂ ਦੀ, ਪਿਓ ਦੀ, ਕਿਸੇ ਦੀ ਪਰਵਾਹ ਨਹੀਂ ਕੀਤੀ। ਆਪਣੇ ਰਾਜ ਨੂੰ ਕਾਇਮ ਕਰਨ ਵਾਸਤੇ ਜ਼ੁਲਮ ਧੱਕੇ ਦੇ ਨਾਲ ਉਹਨਾਂ ਨੂੰ ਵੀ ਮਾਰਿਆ, ਪਿਓ ਨੂੰ ਵੀ ਮਾਰਿਆ, ਅਤੇ ਬੈਠ ਗਿਆ ਵੀ ਹੁਣ ਮੈਂ ਸਭ ਕੁਛ ਆਪਣੀ ਮਰਜ਼ੀ ਨਾਲ ਚਲਾਊਂਗਾ। ਇਹ ਜਿਹੜੇ ਹਿੰਦੂ ਲੋਕ ਨੇ, ਇਹ ਪੱਥਰ ਪੂਜ ਨੇ, ਇਹ ਨਰਕਾਂ ਨੂੰ ਜਾਂਦੇ ਹੈ, ਇਹਨਾਂ ਨੂੰ ਮੁਸਲਮਾਨ ਬਣਾਏਗਾ। ਅਤੇ ਉਹ ਧੱਕੇ ਦੇ ਨਾਲ ਜਦੋਂ ਬਹੁਤ ਸਾਰੇ ਇਸ ਤਰ੍ਹਾਂ ਮੁਸਲਮਾਨ, ਕਈ ਤਾਂ ਜਿਵੇਂ ਹੁਣ ਪੰਜਾਬ ਦੇ ਵਿੱਚ ਵੀ ਮੁਸਲਮਾਨ ਸੀ, ਕਈ ਤਾਂ ਆਪਣੀ ਮਰਜ਼ੀ ਨਾਲ ਲੋਭ ਲਾਲਚ ਦੇ ਵਿੱਚ ਉਹਨਾਂ ਨੂੰ ਜਾਇਦਾਦਾਂ ਦੇਣੀਆਂ, ਹੋਰ ਸਹੂਲਤਾਂ ਸਰਕਾਰੀ ਦੇ ਦੇਣੀਆਂ, ਇਸ ਤਰ੍ਹਾਂ ਬਣ ਗਏ। ਇਸ ਤਰ੍ਹਾਂ ਫਿਰ ਇਹਨੂੰ ਕਿਹਾ ਵੀ ਸਾਰੇ ਤਾਂ ਇਹ ਬਣਦੇ ਨਹੀਂ, ਅਤੇ ਇਹਨਾਂ ਆਪਣੇ ਸੂਬੇ ਨੂੰ ਹੁਕਮ ਦੇ ਕੇ ਵੀ ਕਸ਼ਮੀਰ ਦੇ ਵਿੱਚ ਇਹਨਾਂ ਦਾ, ਬ੍ਰਾਹਮਣਾਂ ਦਾ ਬਹੁਤ ਜ਼ੋਰ ਹੈ ਧਰਮ ਦਾ, ਵੀ ਉੱਥੋਂ ਸ਼ੁਰੂ ਕਰੋ ਇਹਨਾਂ ਨੂੰ ਧੱਕੇ ਨਾਲ। ਉਸ ਇੱਕ ਦਿਨ ਦੇ ਵਿੱਚ ਹੀ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਦੇ ਜਨੇਊ ਲਾ ਕੇ ਅਤੇ ਉਹਨਾਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ। ਉੱਥੇ ਜਿਹੜੇ ਕੋਈ ਚੰਗੇ ਭਗਤੀ ਭਾਵ ਵਾਲੇ ਬ੍ਰਾਹਮਣ ਸਨ, ਉਹਨਾਂ ਨੇ ਕਿਹਾ ਵੀ ਸਾਡਾ ਹੁਣ ਜ਼ੋਰ ਤਾਂ ਨਹੀਂ, ਬਣਾਉਣਾ ਤਾਂ ਹੈਗਾ ਹੀ ਹੈ। ਅਤੇ ਉਹਨਾਂ ਨੇ ਜਾ ਕੇ ਆਪਣੇ ਉਹ ਬਦਰੀਨਾਥ ਤਪ ਕਰਨਾ ਸ਼ੁਰੂ ਕਰ ਦਿੱਤਾ। ਜੈਸੇ ਉਹਨਾਂ ਦਾ ਇਸ਼ਟ ਸੀ, ਉਹ ਕੋਈ ਬ੍ਰਹਮਾ ਨੂੰ ਮੰਨਦਾ ਸੀ, ਕੋਈ ਸ਼ਿਵਜੀ ਨੂੰ ਮੰਨਦਾ ਸੀ, ਕੋਈ ਵਿਸ਼ਨੂੰ ਨੂੰ ਮੰਨਦਾ ਸੀ, ਵੀ ਨਹੀਂ ਤਾਂ ਭੁੱਖੇ ਤੇ ਆਏ ਰਹਿ ਕੇ। ਜਿਸ ਵੇਲੇ ਉਹਨਾਂ ਨੇ ਦੇਖਿਆ ਇਹਨਾਂ ਦੇ ਵੱਡੇ ਦੇਵਤਿਆਂ ਨੇ ਵੀ ਭੁੱਖੇ ਤੇ ਆ ਕੇ ਰਹਿ ਕੇ ਮਰਨ ਗਏ, ਉਹਨਾਂ ਨੂੰ ਆਕਾਸ਼ਬਾਣੀ ਹੋਈ ਵੀ ਇਸ ਵੇਲੇ ਸਾਡਾ ਪੈਰਾ ਹੈ ਨਹੀਂ, ਸਾਡਾ ਜ਼ੋਰ ਹੈ ਨਹੀਂ, ਜਿਹੜਾ ਔਰੰਗਜ਼ੇਬ ਹੈ ਇਹਨੂੰ ਵੀ ਆਪਣੇ ਪਿੱਛੇ ਕੋਈ ਸਾਧਨ ਕਰਕੇ ਜਾਂ ਐਸਾ ਕਰਕੇ ਇਹ ਪਦਵੀ ਪ੍ਰਾਪਤ ਕੀਤੀ ਹੈ, ਪਰ ਸਾਡਾ ਇਹਦੇ 'ਤੇ ਜ਼ੋਰ ਨਹੀਂ ਚੱਲ ਸਕਦਾ, ਅਤੇ ਤੁਸੀਂ ਜਾਓ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨਾਂ ਨਾਲ ਇਹਨਾਂ ਦਾ ਰਾਜ ਹੋਇਆ ਹੈ, ਅਤੇ ਉਹਨਾਂ ਦੇ ਹੀ ਬਚਨ ਹੋਏ ਨੇ ਵੀ ਸੀਸ ਦੇ ਕੇ ਫੇਰ ਲੈ ਲਾਂਗੇ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਵੇਲੇ ਗੁਰਤਾ ਗੱਦੀ 'ਤੇ ਹਨ, ਅਤੇ ਇਹ ਆਏ ਅਤੇ ਗੁਰਤਾ ਗੱਦੀ 'ਤੇ ਆ ਕੇ ਅਤੇ ਬੇਨਤੀ ਕੀਤੀ। ਹੋਰ ਸਿੱਖਾਂ ਨੇ ਵੀ ਬੇਨਤੀ ਕੀਤੀ ਵੀ ਮਹਾਰਾਜ ਇੰਨੇ ਕੋਈ ਫਕੀਰ ਮੁਸਲਮਾਨ ਵੀ ਅਤੇ ਦੂਸਰੇ ਵੀ ਇਨ ਮਾਰ ਦਿੱਤੇ ਔਰੰਗਜ਼ੇਬ ਨੇ, ਅਤੇ ਕਦੇ ਭਗਤ ਦਾ ਵੀ ਮਾਰਨਾ ਹੋਵੇ ਤਾਂ ਰਾਜ ਪਲਟ ਜਾਂਦਾ ਹੈ। ਕਹਿੰਦੇ ਵੀ ਇਹ ਗੁਰੂ ਨਾਨਕ ਸਾਹਿਬ ਦੇ ਵੀ ਬਚਨ ਹੋਏ ਸੀ ਵੀ ਅਸੀਂ ਸੀਸ ਦੇਵਾਂਗੇ ਤਾਂ ਫਿਰ ਪਲਟ ਆਊਗਾ। ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਦੇਖ ਲਓ ਸ਼ਹਾਦਤ ਦਿੱਤੀ। ਉਦੋਂ ਇਹਦੀਆਂ ਜਿਵੇਂ ਕੋਈ ਵੱਡਾ ਦਰਖਤ ਹੋਵੇ ਉਹਨੂੰ ਪੁੱਟ ਦਿਓ, ਅਤੇ ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਫਿਰ ਵੀ ਉਹ ਪੁੱਟੇ ਤੋਂ ਵੀ ਬਾਹਰ ਜਿਹੜਾ ਹੁਣ ਤੋਂ ਵੀ ਉਹ ਹਰਾ ਰਹਿੰਦਾ ਕਾਫੀ ਚਿਰ, 15 ਦਿਨ ਰਹੇ, ਮਹੀਨਾ ਭਰ ਰਹੇ, ਜਾਂ ਗਿੱਲ ਉਹਦੇ 'ਚ ਰਹਿੰਦੀ ਹੈ। ਇਉਂ ਤੇਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੜ ਤਾਂ ਇਹਦੀ ਪੁੱਟ ਦਿੱਤੀ, ਅਤੇ ਆਪਣੇ ਜਿਹੜੇ ਗੁਰੂ ਮਹਾਰਾਜ ਜੀ ਦੇ ਨਾਲ ਭਾਈ ਮਤੀ ਦਾਸ ਵਰਗੇ ਸਿੱਖ ਸਨ ਉਹਨਾਂ ਨੂੰ ਮਹਾਰਾਜ ਨੇ ਰੋਕਿਆ ਤੁਸੀਂ ਨਹੀਂ ਦਖਲ ਦੇਣਾ ਇਸ ਦੇ ਵਿੱਚ। ਅਤੇ ਉਹ ਜਿਸ ਵੇਲੇ ਸ਼ਹੀਦ ਹੋ ਗਏ ਅਤੇ ਗੁਰੂ ਮਹਾਰਾਜ ਜੀ ਵੀ ਸ਼ਹੀਦੀ ਕਰ ਦਿੱਤੀ, ਅਤੇ ਭਾਈ ਮਤੀ ਦਾਸ ਨੇ ਕਿਹਾ ਵੀ ਹੁਣ ਤੈਨੂੰ ਆਪਣੇ ਰਾਤ ਨੂੰ ਨਹੀਂ ਇੱਥੇ ਰਹਿਣ ਦੇਣਾ। ਫਿਰ ਇਹ ਔਰੰਗਾ ਉਹ ਤਾਂ ਦੱਸੇ ਨਾ, ਹੋਰ ਪੀਰਾਂ ਫਕੀਰਾਂ ਨੂੰ ਵੀ ਕਿਹਾ ਵੀ ਇਸ ਤਰ੍ਹਾਂ ਉਹ ਤੰਗ ਕਰਦਾ ਮੈਨੂੰ, ਕਹਿੰਦੇ ਸਾਡੀ ਤਾਕਤ ਨਹੀਂ ਉਹਦੇ ਅੱਗੇ, ਉਹ ਤਾਂ ਗੁਰੂ ਮਹਾਰਾਜ ਰੋਕਿਆ ਸੀ, ਨਹੀਂ ਤਾਂ ਉਹ ਤਾਂ ਕਹਿੰਦਾ ਸੀ ਮੈਂ ਲਾਹੌਰ ਅਤੇ ਦਿੱਲੀ ਨੂੰ ਐਨ ਟਕਰਾ ਕੇ ਮਾਰਦੇ ਹਾਂ ਸਾਰੇ ਮੁਸਲਮਾਨਾਂ ਨੂੰ, ਉਹ ਤਾਂ ਜਿਵੇਂ ਵੀ ਭਾਣਾ ਵਰਤਣਾ ਸੀ ਉਵੇਂ ਵਰਤਣਾ ਸੀ, ਇਸ ਕਰਕੇ ਤੂੰ ਗੱਲ ਇਹ ਫਿਰ ਰਾਤ ਨੂੰ ਬਾਹਰ ਰਿਹਾ ਕਰੇ ਬਾਗਾਂ ਦੇ ਵਿੱਚ। ਫਿਰ ਇਹਨੇ ਕਿਹਾ ਵੀ ਇਹ ਤਾਂ ਬੜੀ ਨਮੋਸ਼ੀ ਦੀ ਗੱਲ ਹੈ, ਅਤੇ ਇਹ ਬਹਾਨਾ ਲਾ ਕੇ ਉਹਦੇ ਤਾਨੇ ਸ਼ਾਹ ਇਹ ਸ਼ਾਹਜਹਾਂ ਨੇ ਕਿਹਾ ਸੀ ਵੀ ਉਹਦਾ ਰਾਜ ਬਣਿਆ ਰਹਿਣ ਦੀ ਖੜੀ ਨਾ, ਕਿਹਾ ਵੀ ਉਹਦਾ ਬਹਾਨਾ ਲਾ ਕੇ ਉੱਧਰ ਚਲ ਗਿਆ, ਔਰੰਗਾਬਾਦ ਹੋ ਗਿਆ, ਇਸ ਤਰ੍ਹਾਂ ਦੇ ਇਹਦੀ ਵਿਚਾਰ ਇੱਥੇ ਚੱਲ ਪਏ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਫਿਰ ਦੇਖ ਲਓ ਵੀ ਆਪਣੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਸਮ ਪਾਤਸ਼ਾਹ ਨੇ ਵੀ ਦੱਸੋ ਵੀ ਜਿਹੜੇ ਉੱਥੇ ਸਿੱਖ ਸੀਗੇ ਵੀ ਕਿਸ ਤਰ੍ਹਾਂ ਸ਼ਹਾਦਤ ਹੋਈ ਹੈ, ਉਹ ਕਹਿੰਦੇ ਜੀ ਇਸ ਤਰ੍ਹਾਂ ਪ੍ਰਸ਼ਨ ਉੱਤਰ ਹੋਏ, ਉਹ ਸਭ ਲਿਖੇ ਹੋਏ ਨੇ। ਅਤੇ ਔਰੰਗਾ ਕਹਿੰਦਾ ਵੀ ਮੈਂ ਇੱਕ ਕਰਨੇ ਇਹ ਪੱਥਰ ਪੂਜਨੇ, ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਇਹ ਜੇ ਇੱਕ ਵਾਹਿਗੁਰੂ ਤੂੰ ਇੱਕ ਕਰਨਾ ਚਾਹੁੰਦਾ, ਜੇ ਵਾਹਿਗੁਰੂ ਨੂੰ ਪਾਵੇ ਤਾਂ ਇਹਨਾਂ ਦੇ ਜੰਮਣੀ ਨਾ। ਇਹ ਲੋਕ ਕਹਿੰਦਾ ਮੈਂ ਬਹੁਤੀਆਂ ਗੱਲਾਂ ਨਹੀਂ ਜਾਣਦਾ, ਇਸ ਕਰਕੇ ਜੇ ਤੁਸੀਂ ਜਾਂ ਹੋਰ ਚੀਜ਼ ਹੈ ਜਾਂ ਤੁਹਾਨੂੰ ਸੀਸ ਦੇਣਾ ਪਊਗਾ ਜਾਂ ਤੁਸੀਂ ਧਰਮ ਦੇ ਵਿੱਚ ਆ ਜਾਓ। ਸਤਿਗੁਰੂ ਸਾਹਿਬ ਜੀ ਨੇ ਇਹ ਕਿ ਸੀਸ ਅਸੀਂ ਦੇਵਾਂਗੇ, ਤਾਂ ਕਰਕੇ ਸ਼ਹਾਦਤ ਹੋਈ ਸੀ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਉਸ ਵੇਲੇ ਫਿਰ ਜਦੋਂ ਫਿਰ ਔਰੰਗਜ਼ੇਬ ਨੇ ਇਹ ਕਹਿ ਦਿੱਤਾ ਸਤਿਗੁਰੂ ਸਾਹਿਬ ਜੀ ਦਾ ਸੀਸ ਤਾਂ ਪਹਿਲਾਂ ਹੀ ਇੱਥੇ ਉਹ ਭਾਈ ਜੱਟਾ ਜੀ ਨੂੰ ਕਿਹਾ ਸੀ, ਉਹ ਪਹੁੰਚ ਗਿਆ ਇੱਥੇ। ਫਿਰ ਔਰੰਗਜ਼ੇਬ ਨੇ ਇਹ ਕਹਿਤਾ ਵੀ ਕੋਈ ਤੜ ਚੁੱਕੇ, ਉਹਦਾ ਮਤਲਬ ਸੀ ਕੋਈ ਚੁੱਕੂਗਾ ਜਾਂ ਪਿਛਲੇ ਗੂ ਉਹਨਾਂ ਨੂੰ ਵੀ ਕਤਲ ਕਰੂੰਗਾ। ਅਤੇ ਉਹ ਫਿਰ ਦੇਖ ਲਓ ਵੀ ਲੱਖੀ ਸ਼ਾਹ ਜਿਹੜਾ ਵਣਜਾਰਾ ਸੀ, ਇਸ ਬੈਲ ਸੀ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਉਹ ਪਾਣੀ ਪਿਆਉਣ ਦੇ ਬਹਾਨੇ ਦੇ ਨਾਲ ਗੁਰੂ ਮਹਾਰਾਜ ਦਾ ਸਰੂਪ ਵੀ ਲੈ ਗਏ ਅਤੇ ਉੱਥੇ ਆਪਣੇ ਸੰਸਕਾਰ ਕਰ ਦਿੱਤਾ ਹੈ। ਇੱਥੇ ਰਕਾਬਗੰਜ ਸਾਹਿਬ ਗੁਰਦੁਆਰਾ ਹੈ ਅਤੇ ਮਹਾਰਾਜ ਨੇ ਕਿਹਾ ਵੀ ਉੱਥੇ ਫਿਰ ਕੋਈ ਸਿੱਖ ਨਿਤਰਿਆ ਨਹੀਂ, ਵੀ ਮੈਂ ਸਿੱਖ ਹਾਂ ਗੁਰੂ ਕਾ। ਮਹਾਰਾਜ ਉਹ ਕਹਿੰਦੇ ਨੇ ਜੀ ਕਿਸੇ ਨੇ ਨਹੀਂ ਕਿਹਾ ਵੀ ਮੈਂ ਸਿੱਖ ਹਾਂ। ਮਹਾਰਾਜ ਕਹਿੰਦੇ ਹੁਣ ਐਸਾ ਅਸੀਂ ਸਿੱਖ ਬਣਾਵਾਂਗੇ ਅੱਗੇ ਨੂੰ ਜਿਹੜਾ ਜੇ ਲੁਕੂਗਾ ਤਾਂ ਵੀ ਲੋਕੀ ਨਹੀਂ ਰਹਿ ਸਕਦਾ। ਐਸੇ ਸ਼ਸਤਰਧਾਰੀ ਸਾਬਤ ਸੂਰਤ ਹਮੇਸ਼ਾ ਤਿਆਰ ਬਰਤਿਆਰ ਔਰ ਅੱਗੇ ਹੋ ਕੇ ਸੀਸ ਦੇਣ ਵਾਲੇ। ਸੋ ਇਹ ਫਿਰ ਸਤਿਗੁਰੂ ਮਹਾਰਾਜ ਜੀ ਦਾ ਇੱਥੇ ਅਤੇ ਨਾਲ ਫਿਰ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਚੰਗਾ ਹੁਣ ਤੋਂ ਖਾਲਸਾ ਜੀ ਆਪਣੇ ਸਭ ਇਹਦਾ ਔਰੰਗਜ਼ੇਬ ਦਾ ਸੀ ਨਾ ਵੀ ਕੋਈ ਸ਼ਸਤਰ ਨਹੀਂ ਰੱਖ ਸਕਦਾ ਮੁਸਲਮਾਨ ਤੋਂ ਬਿਨਾਂ, ਘੋੜੇ 'ਤੇ ਨਹੀਂ ਚੜ੍ਹ ਸਕਦਾ। ਆਹ ਹਲਵਾਰਾ ਹੀ ਹੈ ਇੱਥੇ, ਇਹ ਘੋੜੇ 'ਤੇ ਨਹੀਂ ਸੀ ਚੜ੍ਹ ਦਿੰਦੇ, ਐਦਾ ਹਿੰਦੂਆਂ 'ਚ ਬਣੇ ਸੀ ਇਹ, ਇੰਨੇ ਵੀ ਗਊ ਨਹੀਂ ਸੀ ਖਾਧੇ। ਚਲੋ ਇਹ ਫਿਰ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਵੀ ਸਭ ਸ਼ਸਤਰ ਰੱਖੋ ਅਤੇ ਘੋੜੇ ਚੜ੍ਹੋ। ਅਤੇ ਇਹਨਾਂ ਦਾ ਨੀਲਾ ਬਣਾ ਸੀ, ਹੁਣ ਵੀ ਨੀਲੇ ਨੂੰ ਚੰਗਾ ਸਮਝਦੇ ਜਾਂ ਹਰੇ ਨੂੰ ਇਹ, ਅਤੇ ਇਹ ਦੂਜੇ ਨੂੰ ਨਹੀਂ ਸੀ ਪਹਿਨਣ ਦਿੰਦੇ। ਤਾਂ ਕਰਕੇ ਮਹਾਰਾਜ ਕਿ ਨੀਲਾ ਪਹਿਨੋ, ਸ਼ਸਤਰ ਰੱਖੋ। ਜਦੋਂ ਸ਼ਸਤਰ ਰੱਖਣੇ ਸ਼ੁਰੂ ਹੋ ਗਏ ਇਹ, ਅਤੇ ਫਿਰ ਦੇਖ ਲਓ ਵੀ ਇਹਦਾ ਵੀ ਸਾਰੇ ਇਹਨਾਂ ਦਾ ਮੁਸਲਮਾਨਾਂ ਦਾ ਜ਼ੋਰ ਹੀ ਸੀ, ਔਰੰਗਜ਼ੇਬ ਦਾ ਵੀ ਜਾਂ ਹੋਰ ਚੀਜ਼ ਦਾ। ਇੱਧਰੋਂ ਇਹਨਾਂ ਨੇ ਅਤੇ ਗੁਰੂ ਮਹਾਰਾਜ ਤਖ਼ਤ 'ਤੇ ਬੈਠੇ, ਅਤੇ ਇੱਧਰੋਂ ਪਹਿਲਾਂ ਇਹ ਪਹਾੜੀ ਰਾਜੇ ਇਹ ਦੇਖ ਲਓ ਇਸਦੇ ਅਧੀਨ ਹੀ ਸੀ ਸਾਰੇ, ਵਿੱਚੋਂ ਵਿੱਚੋਂ ਰੱਖਦੇ ਸੀ ਜਾਂ ਹੋਰ ਸਭ ਕੁਛ ਕਰਦੇ ਸੀ। ਅਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਇੱਥੋਂ ਕੱਢੋ, ਜ਼ਬਰਦਸਤੀ ਕਰੋ, ਜੰਗ ਜੁੱਧ ਕਰੋ। ਇਹਨਾਂ ਨੇ ਸ਼ੁਰੂ ਕਰ ਦਿੱਤੇ ਵੀ ਇੱਥੇ ਚਲੇ ਜਾਓ ਸਾਡੀ ਜ਼ਮੀਨ 'ਚੋਂ। ਗੁਰੂ ਮਹਾਰਾਜ ਨੇ ਕਿਹਾ ਸਾਡੇ ਪਿਤਾ ਨੇ ਇਹ ਜ਼ਰ ਖਰੀਦ ਲਈ ਹੈ, ਅਸੀਂ ਨਹੀਂ ਜਾ ਸਕਦੇ। ਫਿਰ ਦੇਖ ਲਓ ਵੀ ਇਹਨਾਂ ਨਾਲ ਜੰਗ ਜੁੱਧ ਹੋਣੇ ਸ਼ੁਰੂ ਹੋ ਗਏ। ਅਤੇ ਫਿਰ ਜਿਸ ਵੇਲੇ ਇਹਨਾਂ ਨੂੰ ਵੀ ਕੋਈ ਵਾਹ ਪੇਸ਼ ਨਾ ਗਈ ਉਦੋਂ ਤੋਂ ਹੀ, ਅਤੇ ਫਿਰ ਇਹ ਔਰੰਗਜ਼ੇਬ ਵੀ ਸਾਡੀ ਨਹੀਂ ਜਾਂਦੀ, ਹੁਸੈਨੀ ਵਰਗਿਆਂ ਨੂੰ ਭੇਜਿਆ, ਉਹ ਵੀ ਛੱਡ ਕੇ ਡਰਦਾ ਹੀ ਭੱਜ ਗਿਆ। ਕਿਉਂ ਉਹ ਇਹ ਗੁਰੂ ਮਹਾਰਾਜ ਨੇ ਆਪ ਆਪਣੀ ਕਲਮ ਦੇ ਨਾਲ ਸਭ ਚੀਜ਼ਾਂ ਲਿਖੀਆਂ। ਅੱਜ ਕੱਲ੍ਹ ਤਾਂ ਕਈ ਕਹਿੰਦੇ ਨਾ ਜਿਹੜੇ ਕੋਈ ਐਸੀ ਜਮਾਤ ਹੈ ਵੀ ਸਿੱਖਾਂ ਵਿੱਚ ਪਾਠਕ ਪਾਓ, ਇਹਨਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਓ, ਇਹਨਾਂ ਦੀ ਸ਼ਰਧਾ ਹਟਾਓ, ਇਹ ਐਸੀਆਂ ਜਿਹੜੀਆਂ ਕੋਈ ਬਣੀਆਂ ਹੋਈਆਂ ਕਰੋੜਾਂ ਅਰਬਾਂ ਰੁਪਏ ਦੂਜੇ ਖਰਚ ਕਰਦੇ ਵੀ ਇਹ ਸਿੱਖ ਜੇ ਤਗੜੇ ਹੋ ਗਏ ਇਹਨਾਂ ਨੇ ਰਾਜ ਲੈਣੋਂ ਹਟਣਾ ਨਹੀਂ, ਸਾਨੂੰ ਖਤਰਾ ਹੋ ਗਿਆ, ਤਾਂ ਕਰਕੇ ਇਹ ਡਰਦੇ ਨੇ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਚੰਗਾ ਸ਼ਸਤਰ ਲਿਆ ਕਰੋ, ਅਤੇ ਉਹ ਸੰਗਤਾਂ ਆਉਣ ਲੱਗ ਪਈਆਂ, ਸੰਗਤਾਂ ਆਉਣ ਲੱਗ ਪਈਆਂ ਅਤੇ ਰਸਤੇ ਦੇ ਵਿੱਚ ਜਿਹੜੇ ਰੰਗੜ ਸੀ, ਜਦੋਂ ਪਹਿਲੀ ਗੱਲ ਸੀ ਹਾਲੇ ਸ਼ਸਤਰ ਨਹੀਂ ਸੀ, ਰੰਗੜ ਸੀ ਉਹ ਲੁੱਟ ਲਿਆ ਕਰਨ। ਮਹਾਰਾਜ ਕਹਿੰਦੇ ਵੀ ਤੁਸੀਂ ਕਿਉਂ, ਕਹਿੰਦੇ ਜੀ ਸਾਨੂੰ ਲੁੱਟਿਆ ਇਸ ਤਰ੍ਹਾਂ ਯਾਰ ਕਿ ਇਹਨਾਂ ਦਾ ਜ਼ੋਰ ਹੈ ਮੁਸਲਮਾਨਾਂ ਦਾ। ਮਹਾਰਾਜ ਕਹਿੰਦੇ ਵੀ ਤੁਸੀਂ ਸ਼ਸਤਰ ਰੱਖੋ, ਸ਼ਸਤਰ ਰੱਖੋ ਅਤੇ ਨੀਲਾ ਬਾਣਾ ਪਹਿਰੋ ਇਹਨਾਂ ਦਾ, ਜਿੱਥੇ ਵੀ ਲੜਾਈ ਹੋਵੇ ਉੱਥੇ ਲੜੋ, ਉੱਥੇ ਲੜੋ, ਅਸੀਂ ਤੁਹਾਡੀ ਸਹਾਇਤਾ ਕਰਾਂਗੇ, ਜਿਹੜਾ ਮਰ ਗਿਆ ਉਹਨੂੰ ਮੁਕਤ ਕਰ ਦੇਵੇ। ਉਦੋਂ ਤੋਂ ਫਿਰ ਜੰਗ ਜੁੱਧ ਸ਼ੁਰੂ ਹੋ ਗਏ, ਅਤੇ ਇੱਧਰ ਪਹਾੜੀਆਂ ਦੇ ਵੀ ਇਹਨਾਂ ਦੇ ਵੀ ਸਾਰਾ ਇਹ ਕੁਛ ਗੁਰੂ ਮਹਾਰਾਜ ਕਰਦੇ ਰਹੇ। ਅੱਗੇ ਤੋਂ ਅੱਗੇ ਦੇਖ ਲਓ ਪਹਾੜੀਆਂ ਨਾਲ ਹੋਰ ਸਾਰੇ ਇਹ ਤਾਂ ਹੁੰਦੇ ਹੀ ਰਹੇ ਨੇ। ਅਤੇ ਜਿਹੜਾ ਫਿਰ ਔਰੰਗਜ਼ੇਬ ਨੇ ਅਖੀਰ ਦੇ ਉੱਤੇ ਵੀ ਇਹ ਆਪਣੇ ਕਿਸੇ ਤਰ੍ਹਾਂ ਵੀ ਨਹੀਂ, ਫਿਰ ਦੇਖ ਲਓ ਵੀ ਇਹਨੂੰ ਸਰਹੰਦੀ ਸੂਬੇ ਨੂੰ ਗਿਆ, ਇਹਦੀ 4.5 ਲੱਖ ਫੌਜ ਸੀ, ਸਰਹੰਦੀ ਸੂਬੇ ਨੂੰ ਗਿਆ, 4.5 ਲੱਖ ਲਾਹੌਰੀ ਸੂਬੇ ਦੀ ਫੌਜ ਸੀ। ਕਿ ਤੁਸੀਂ ਕਹੋ ਵੀ ਇੰਨੀਆਂ ਫੌਜਾਂ ਇਹਦੀਆਂ ਕਿਸ ਤਰ੍ਹਾਂ, ਕਿਉਂਕਿ ਇਹਦਾ ਰਾਜ ਜਿਹੜਾ ਸੀ ਔਰੰਗਜ਼ੇਬ ਦਾ ਕਾਬਲ ਕੰਧਾਰ ਉੱਧਰ ਸਾਰੇ ਇਲਾਕੇ ਜਿੱਤ ਕੇ, ਅਤੇ ਇੱਧਰ ਵੀ ਸਾਰੇ ਇਲਾਕੇ ਕਸ਼ਮੀਰ ਵਗੈਰਾ ਜਿੱਤ ਕੇ, ਤਾਂ ਕਰਕੇ ਇਹਦੀ 22 ਲੱਖ ਫੌਜ ਸੀ ਸਾਰੀ। ਉਹ ਗੁਰੂ ਮਹਾਰਾਜ ਜਦੋਂ ਇਸ ਤਰ੍ਹਾਂ ਹੋਣ ਲੱਗ ਪਈ, ਫਿਰ ਜੰਗ ਜਦ ਹੋਣ ਲੱਗ ਪਏ, ਅਤੇ ਫਿਰ ਇਹ ਜੰਗ ਪਈ, ਇਹਨਾਂ ਨੂੰ ਸਮਾਪਤ ਕਰੋ। ਫਿਰ ਦੇਖ ਲਓ ਵੀ ਗੁਰੂ ਮਹਾਰਾਜ ਨੇ ਹੌਲੀ ਹੌਲੀ ਕਰਦੇ ਹਾਂ ਸਾਰੇ ਜਾਂ ਜੰਗ ਜੁੱਧ ਕਰਦੇ ਹਾਂ ਸਿਖਲਾਈ ਦਿੰਦੇ ਹੋਏ 1756 ਬਿਕਰਮੀ ਵਿੱਚ 1723 ਬਿਕਰਮੀ ਪੌਸ਼ ਦੀ ਸਪਤਮੀ ਨੂੰ ਗੁਰੂ ਮਹਾਰਾਜ ਦਾ ਅਵਤਾਰ ਹੋਇਆ ਅਤੇ 1665 ਬਿਕਰਮੀ ਅਤੇ ਆਪਣੇ ਹੁਣ ਆਪਣੇ ਕੱਤਕ ਸਦੀ ਪੰਚਮੀ ਨੂੰ ਜੋਤੀ ਜੋਤ ਸਮਾਏ। ਇਹ ਸਤਿਗੁਰੂ ਹੀ ਧਰਮ ਚਲਾਵਨ ਸੰਤ ਉਭਾਰ। ਅਤੇ ਫਿਰ ਜਿਹੜੇ ਕੋਈ ਗੁਰੂ ਮਹਾਰਾਜ ਦੀ ਚਰਨ ਸ਼ਰਨ ਦੇ ਵਿੱਚ ਆ ਕੇ ਮੱਲੋਮੱਲੀ ਮੁਸਲਮਾਨ ਬਣਾਉਣਾ ਚਾਹੁੰਦੇ ਸੀ, ਜਿਵੇਂ ਭਾਈ ਨੰਦ ਲਾਲ ਬਹੁਤ ਵਿਦਵਾਨ ਸੀ, ਬਹੁਤ ਸਾਰੇ ਵਿਦਵਾਨ ਇਕੱਠੇ ਹੋਏ। ਇੱਕ ਵਾਰੀ ਇੱਕ ਕੁਰਾਨ ਸ਼ਰੀਫ ਦਾ ਕੋਈ ਐਤ ਸੀ, ਉਹਦੀ ਇਹ ਤਸੱਲੀ ਨਾ ਹੋਵੇ ਔਰੰਗਜ਼ੇਬ ਦੀ, ਇਹਦਾ ਮਹਿਨਾ ਦੱਸੋ। ਸਾਰੇ ਮੌਲਵੀ ਕਾਜ਼ੀ ਕਰਦੇ ਰਹੇ ਪਰ ਉਹਦੀ ਤਸੱਲੀ ਨਾ ਹੋਈ। ਇਹ ਬਹਾਦਰ ਸ਼ਾਹ ਨੂੰ ਕਹਿਣ ਲੱਗਾ, ਇਹਦਾ ਮੁੰਡਾ ਹੀ ਸੀ, ਕਹਿੰਦਾ ਤੂੰ ਦੱਸ। ਕਹਿੰਦਾ ਕੱਲ੍ਹ ਨੂੰ ਦੱਸੂੰਗਾ, ਮੈਂ ਕੱਲ੍ਹ ਨੂੰ ਦੱਸੂੰਗਾ। ਅਤੇ ਇਹਨੂੰ ਜਾ ਕੇ ਆਪਣੇ, ਇਹ ਬਹੁਤ ਵਿਦਵਾਨ ਸੀ ਫਾਰਸੀ ਦੇ, ਭਾਈ ਨੰਦ ਲਾਲ ਜੀ, ਇਹਦੇ ਹੈੱਡ ਕਲਰਕ ਸੀ, ਮੁਨਸ਼ੀ ਸੀਗੇ, ਸਾਰਾ ਪ੍ਰਬੰਧ ਚਲਾਉਣ ਵਾਲਾ ਦਫ਼ਤਰ, ਕਿਉਂਕਿ ਇਹ ਵੀ ਔਰੰਗਜ਼ੇਬ ਦਾ ਹੀ ਪੁੱਤਰ ਸੀ। ਅਤੇ ਉਹਨਾਂ ਨੇ ਕਿਹਾ ਵੀ ਆਹ ਕਰਦੇ, ਇਹਨੂੰ ਜਾ ਕੇ ਦੱਸ ਦਿਓ। ਕਹਿੰਦੇ ਹਾਂ ਤਸੱਲੀਏ। ਕਹਿੰਦੇ ਵੀ ਮੈਂ ਤੇਰੀ ਅਕਲ ਨੂੰ ਜਾਣਦਾ ਔਰੰਗਜ਼ੇਬ, ਕਹਿੰਦਾ ਇੰਨੀ ਤੇਰੀ ਅਕਲ ਨਹੀਂ, ਇਹ ਕਿਹਨੇ ਕੀਤਾ, ਸੱਚ ਦੱਸ। ਉਹ ਕਹਿੰਦੇ ਵੀ ਹਾਂ, ਮੇਰੇ ਕੋਲ ਇੱਕ ਬਹੁਤ ਫਾਰਸੀ ਦੇ ਆਲਮ ਫਾਜ਼ਲ ਭਗਤੀ ਕਰਨ ਵਾਲੇ ਹੈ, ਸਿੱਖ ਹੈ, ਅਤੇ ਉਹਨਾਂ ਨੇ ਇਹ ਦੱਸਿਆ। ਕਹਿੰਦੇ ਲਿਆ ਫਿਰ, ਕਹਿੰਦੇ ਵੀ ਇਉਂ ਨਹੀਂ, ਆਪਣਾ ਜਿਹੜਾ ਹੈ ਉਹਨਾਂ ਨੂੰ ਪ੍ਰੇਰਨਾ ਕਰ, ਇਹਨੂੰ ਮੁਸਲਮਾਨ ਬਣਾਈ। ਇਹਨਾਂ ਦਾ ਇਹ ਸੀ ਵੀ ਜਿਹੜਾ ਚੰਗਾ ਉਹਨੂੰ ਮੁਸਲਮਾਨ ਬਣਾਓ। ਇਹਦਾ ਬਹੁਤ ਹਿੱਤ ਸੀ ਭਾਈ ਨੰਦ ਲਾਲ ਜੀ ਨਾਲ, ਅਤੇ ਇਹ ਕਹਿੰਦਾ ਜੀ ਤੁਹਾਨੂੰ ਹੁਣ ਮੁਸਲਮਾਨ ਬਣਾ ਲੈਣਾ ਮੇਰੇ ਪਿਓ ਨੇ, ਅਤੇ ਤੁਸੀਂ ਆਪਣੇ ਦੇਖ ਲਓ ਕਰ ਲਓ। ਕਹਿੰਦੇ ਜੀ ਹੋਰ ਤਾਂ ਕੋਈ ਥਾਂ ਹੈ ਨਹੀਂ ਵੀ ਇਹ ਛੱਡੇ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛਰਨ ਦੇ ਵਿੱਚ ਵੀ ਬਹੁਤ ਰਾਜੇ ਆ ਗਏ ਸੀ। ਉਹਨਾਂ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਰੱਖਿਆ ਕਰ ਸਕਦੇ, ਤੈਨੂੰ ਉਹ ਨਹੀਂ। ਫਿਰ ਇਹ ਫਿਰ ਦੇਖ ਲਓ ਵੀ ਉੱਥੋਂ ਇੱਧਰ ਆ ਗਿਆ, ਅਤੇ ਔਰੰਗਜ਼ੇਬ ਨੂੰ ਵੀ ਪਤਾ ਲੱਗ ਗਿਆ ਹੌਲੀ ਹੌਲੀ। ਕਹਿੰਦਾ ਤੂੰ ਕਹਿ ਕੇ ਸੁਣ ਕੇ ਜਾ ਉਹਨਾਂ ਨੂੰ ਕੀਤਾ, ਮੈਨੂੰ ਨਹੀਂ ਸੀ ਉਹ ਤਾਂ, ਮੈਂ ਵੀ ਜਦੋਂ ਇੰਨਾ ਔਰੰਗਜ਼ੇਬ ਦਾ, ਇੱਕ ਫਿਰ ਮੈਂ ਪੁਸਤਕ ਪੜ੍ਹੀ, ਥੋੜ੍ਹਾ ਸਮਾਂ ਹੋਇਆ ਸਾਲ, ਉਹਦੇ ਵਿੱਚ ਲਿਖਿਆ ਸੀ ਵੀ ਇਹਨੂੰ ਫਿਰ 7.5 ਸਾਲ ਦੀ ਕੈਦ ਕੀਤੀ ਇਹਨੂੰ ਔਰੰਗਜ਼ੇਬ ਨੇ, ਆਮ ਨਹੀਂ ਦੱਸਦੇ, ਕੈਦ ਕੀਤੀ, ਇਹਨੂੰ ਸਜ਼ਾ ਕੀਤੀ। ਜਦੋਂ ਇਹ ਭੋਗ ਹਟਿਆ ਅਤੇ ਫਿਰ ਇਹ ਇੱਥੇ ਨਹੀਂ ਰਿਹਾ, ਆਪਣੇ ਹਿੰਦੁਸਤਾਨ ਦੇ ਵਿੱਚ ਕਾਬਲ ਚਲੇ ਗਿਆ, ਉੱਧਰ ਇੱਧਰ ਉੱਧਰ ਲੋਕ ਛਿਪ ਕੇ ਜਾਂ ਫਿਰ ਜਾਂ ਹੋਰ ਚੀਜ਼ ਕਰਕੇ। ਅਤੇ ਉਹ ਤੋਂ ਬਾਅਦ ਇਸੇ ਕਰਕੇ ਵੀ ਮੈਂ ਕਿਹਾ ਮਹਾਰਾਜ ਨੇ ਜਿਹੜਾ ਇਹ ਬਹਾਦਰ ਸ਼ਾਹ ਸੀ ਜਾਂ ਆਨੰਦ ਲਾਲ ਜਿਹੜਾ ਸੀ, ਇਹ ਫਿਰ ਇੱਥੇ ਆ ਗਿਆ ਗੁਰੂ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ। ਅਤੇ ਜਦੋਂ ਔਰੰਗਜ਼ੇਬ ਦੇਖ ਲਓ ਵੀ ਚੜ੍ਹਾਈ ਕੀਤੀ, ਫਿਰ ਇਹ ਆਪਣੇ ਬਹਾਦਰ ਸ਼ਾਹ ਵੀ ਆ ਗਿਆ। ਅਤੇ ਬਹਾਦਰ ਸ਼ਾਹ ਨੰਦ ਲਾਲ ਜੀ ਤਾਂ ਇਹਦੇ ਅੱਗੇ ਜਾਣੂ ਹੀ ਸੀ, ਉਹਨਾਂ ਨੂੰ ਆ ਕੇ ਮਿਲਿਆ ਜਿਲਿਆ ਮਹਾਰਾਜ ਦੀ ਚਰਨ ਸ਼ਰਨ ਦੇ ਵਿੱਚ ਪੈ ਗਿਆ। ਰਾਜ ਤਾਂ ਪਹਿਲਾਂ ਮਹਾਰਾਜ ਦੇਣਾ ਚਾਹੁੰਦੇ ਸੀ, ਰਾਜ ਕਰੇਗਾ ਖਾਲਸਾ, ਆ ਕੀ ਰਹੇ ਨੇ ਕੋਈ, ਤੁਸੀਂ ਕਹੋ ਕਿਵੇਂ ਇਹ ਕੀਤਾ, ਕਿਉਂ ਨਹੀਂ ਇਹਨਾਂ ਨੇ ਕੀਤਾ। ਜਿਸ ਵੇਲੇ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਇੱਕ ਤਾਂ ਪਰਖ ਹੋਣੀ ਸੀ ਸਿੱਖੀ ਦੀ, ਮਹਾਰਾਜ ਨੇ ਕਿਹਾ ਵੀ 7 ਦਿਨ, ਮਹਾਰਾਜ ਨੇ ਕਿਹਾ ਵੀ 40 ਦਿਨ ਰਹੋ, ਤੁਹਾਡਾ ਸਭ ਕੁਛ ਠੀਕ ਹੋ ਜੂਗਾ, ਰਾਜ ਹੋ ਜੂਗੇ, ਸਭ ਕੁਛ ਇਹ ਸਭ ਭਜਣਗੇ। ਉਹ ਕਹਿੰਦੇ ਨਹੀਂ, 40 ਕਹਿੰਦੇ ਮਹਾਰਾਜ 20 ਦਿਨ ਹੀ ਰਹੋ, 20 ਦਿਨ ਰਹੋ, ਕਹਿੰਦੇ ਨਹੀਂ, ਫਿਰ ਕਹਿੰਦੇ 7 ਦਿਨ ਹੀ ਰਹੋ। ਫਿਰ ਮਹਾਰਾਜ ਨੇ ਇੱਥੋਂ ਤੱਕ ਵੀ ਕਿਹਾ ਵੀ ਕਹਿੰਦੇ ਮਹਾਰਾਜ ਨੇ ਪਿੱਛੋਂ ਆ ਕੇ ਕਿਹਾ ਸੀ, ਜਿਸ ਵੇਲੇ ਚਮਕੌਰ ਸਾਹਿਬ ਜਾਇਆ ਸੀ, ਨਾ ਦਮਨਵੇਂ ਸਾਹਿਬ ਕਿਹਾ ਸੀ, ਅਸੀਂ ਤਾਂ ਸਿੱਖੋ ਤੁਹਾਨੂੰ ਕੋਈ ਸਿੱਖੀ ਤੋਂ ਤਾਂ ਨਹੀਂ ਸੀ ਗਿਆ, ਵੀ ਇਹ ਡਰਦੇ ਰਹਿਣ ਇੱਥੇ। ਪਰ 40 ਉਸ ਵੇਲੇ ਨਿਤਰੇ ਸੀ ਸਿੰਘ ਜਿਹੜੇ ਸੀ ਵੀ ਉੱਥੇ। ਅਤੇ ਹੁਣ ਫਿਰ ਦੇਖ ਲਓ ਵੀ ਇਹ ਰਾਜ ਸਾਜ ਜਾਂ ਹੋਰ ਜਿਹੜੀ ਚੀਜ਼ ਸੀ, ਫਿਰ ਦੇਖ ਲਓ ਇਹ ਸੇਵਾ ਕੀਤੀ ਡੱਲੇ ਨੇ, ਕਾਫੀ ਸੇਵਾ ਕੀਤੀ। ਅਤੇ ਭਾਈ ਰਾਮ ਸਿੰਘ ਵੀ ਸੀ, ਇਹ ਮਸੰਦਾਂ ਦੇ ਵਿੱਚ, ਪਰ ਇਹਨੇ ਬਹੁਤ ਸੇਵਾ ਕੀਤੀ। ਮਹਾਰਾਜ ਨੇ ਕਿਹਾ ਚਲੋ ਹੁਣ ਤੁਸੀਂ ਜਿੱਥੋਂ ਚੱਲਣ ਲੱਗੇ ਤੁਸੀਂ ਦਿੱਲੀ ਦਾ ਰਾਜ ਦਿੰਦੇ ਹੋ ਤੁਹਾਨੂੰ। ਇਹਦੇ 'ਤੇ ਬਹਾਦਰ ਸ਼ਾਹ ਦੀ ਤਾਂ ਫਿਰ ਗੱਲਬਾਤ ਹੋਈ। ਇਹ ਦੇਖ ਲਓ ਵੀ ਰਾਜ ਵੀ ਮਿਲਦਾ ਸੀ ਅਤੇ ਰਸਤੇ ਦੇ ਵਿੱਚੋਂ ਹੀ ਇਹ ਮਹਾਰਾਜ ਨੇ ਢਾਲਾ ਸ਼੍ਰੀ ਸਾਹਿਬ ਦਿੱਤੀ ਇਹ ਡੱਲੇ ਨੂੰ ਰਾਮ ਸਿੰਘ ਨੂੰ, ਅਤੇ ਰਾਤ ਨੂੰ ਹੀ ਭੱਜਿਆ ਹੈ। ਕਹਿੰਦੇ ਸਾਨੂੰ ਤਾਂ ਉਹ ਝਾੜ ਹੀ ਚੰਗੇ ਹੈ, ਇਹ ਮਹਾਰਾਜ ਤਾਂ ਦਿੰਦੇ ਹੀ ਦਿੰਦੇ ਰਹੇ। ਫਿਰ ਦੇਖ ਲਓ ਵੀ ਬਹਾਦਰ ਸ਼ਾਹ ਨੇ ਇਹ ਪਹਿਲਾਂ ਵੀ ਸੀ ਭਾਈ ਨੰਦ ਲਾਲ ਜੀ ਦੀ ਚਰਨ ਸ਼ਰਨ ਦੇ ਵਿੱਚ, ਫਿਰ ਦੇਖ ਲਓ ਗੁਰੂ ਮਹਾਰਾਜ ਨੇ ਇਹਨੂੰ ਦੇ ਦਿੱਤਾ। ਪਰ ਇਹਦੇ ਨਾਲ ਇਹ ਸ਼ਰਤ ਸੀਗੀ ਬਹਾਦਰ ਸ਼ਾਹ ਦੇ ਨਾਲ ਵੀ ਜਿਹੜੇ ਔਰੰਗਜ਼ੇਬ ਨੇ ਬਹੁਤ ਜ਼ੁਲਮ ਕੀਤੇ ਆ ਔਰ ਜਿਨ੍ਹਾਂ ਦੇ ਰਾਹੀਂ ਕਾਜ਼ੀਆਂ ਬੁਲਾਉਣੀਆਂ ਜਾਂ ਜਿਵੇਂ ਸਰਹੰਦੀ ਸੂਬਾ ਸੀ ਉਹਨਾਂ ਨੂੰ ਤੂੰ ਰਾਜ ਲੈ ਕੇ ਸੋਧਣਾ, ਮਾਰਨਾ। ਰਾਜ ਇਹਨੂੰ ਦੇ ਦਿੱਤਾ ਤਾਰਾ ਆਜ਼ਮ ਨੂੰ ਮਾਰ ਕੇ। ਗੁਰੂ ਮਹਾਰਾਜ ਨੇ ਉਹਦੇ ਕੋਲ ਲੱਖਾਂ ਫੌਜਾਂ ਸੀਆਂ ਔਰੰਗਜ਼ੇਬ ਤੋਂ ਬਾਅਦ, ਅਤੇ ਗੁਰੂ ਮਹਾਰਾਜ ਨੇ ਆਪ ਸਹਾਇਤਾ ਕਰਕੇ ਉਹਨੂੰ ਰਾਜ ਦੇ ਦਿੱਤਾ। ਅਤੇ ਇਹਨੂੰ ਕਿਹਾ ਵੀ ਹੁਣ ਫੜ ਉਹਨਾਂ ਨੂੰ ਜਿਹੜੇ ਜਿਹੜੇ ਦੁਸ਼ਟ ਨੇ। ਇਹ ਕਹਿੰਦਾ ਜੀ ਮੇਰੇ ਤੋਂ ਕਾਜ਼ੀ ਬੁਲਾਉਣੇ ਬਰਖਲਾ ਹੋ ਜਾਣਗੇ, ਮੇਰੇ ਰਾਜ ਫਰਕ ਪਊਗਾ ਜਾਂ ਹੋਰ ਚੀਜ਼ ਆ। ਕਹਿੰਦਾ ਤੇਰੇ ਨਾਲ ਬਚਨ ਸੀਗਾ ਅਤੇ ਤੂੰ ਨਹੀਂ। ਕਹਿੰਦੇ ਚੰਗਾ, ਤੂੰ ਤੇਰਾ ਵੀ ਥੋੜ੍ਹਾ ਸਮਾਂ ਹੀ ਹੈ, ਥੋੜ੍ਹਾ ਹੀ ਸਮਾਂ ਰਹੇਗਾ, ਅਤੇ ਅਸੀਂ ਇੱਕ ਬੰਦੇ ਤੋਂ ਹੀ ਭੇਜ ਕੇ ਕੰਮ ਕਰਵਾ ਲਏ। ਅਤੇ ਉਹ ਦੇਖ ਲਓ ਵੀ ਗੁਰੂ ਮਹਾਰਾਜ ਜੀ ਇੱਥੋਂ ਗਏ, ਫਿਰ ਮਿਲਦਾ ਰਿਹਾ ਇਹ ਬਹਾਦਰ ਸ਼ਾਹ ਇੱਧਰ ਉੱਧਰ, ਫਿਰ ਵੀ ਪੁੱਛੋ ਜਾਂ ਹੋਰ ਚੀਜ਼ ਹੈ। ਅਤੇ ਉੱਥੇ ਦੇਖ ਲਓ ਵੀ ਬੰਦੇ ਬਹਾਦਰ ਨੂੰ ਗੁਰੂ ਮਹਾਰਾਜ ਨੇ ਭੇਜ ਕੇ ਫਿਰ ਇਹ ਸਾਰਿਆਂ ਦੇ ਜਿੰਨੇ ਦੁਸ਼ਟ ਸੀ ਜਾਂ ਉਹਨਾਂ ਨਿਰਾਸ਼ ਕਰੇ। ਅਤੇ ਬੰਦੇ ਬਹਾਦਰ ਨੂੰ ਸੀ ਵੀ ਅਸੀਂ ਪੰਜ ਪ੍ਰਵਾਨ ਕਰ ਚੁੱਕੇ ਹਾਂ, ਇਕੱਲੇ ਨੇ ਤੂੰ ਮੁਖੀ ਨਹੀਂ ਬਣਨਾ, ਗੁਰੂ ਨਹੀਂ ਬਣਨਾ, ਨਾ ਗੱਦੀ ਲਾਉਣੀ ਹੈ ਨਾ ਹੋਰ ਚੀਜ਼ ਕਰਨਾ ਹੈ। ਪਰ ਇਹ ਤੋਂ ਅਤੇ ਇੱਕ ਜਤੀ ਸਤੀ ਰਹਿਣਾ। ਜਤੀ ਸਤੀ ਦਾ ਮਹਾਰਾਜ ਦਾ ਇਹ ਮਤਲਬ ਸੀ ਵੀ ਜਿਹੜੇ ਅੱਜ ਕੱਲ੍ਹ ਵੀ ਕੋਈ ਆ ਦੇਖ ਲਓ, ਜਿਨ੍ਹਾਂ ਦੇ ਕੋਲ ਹਕੂਮਤ ਆ ਜਾਂਦੀ ਹੈ, ਮੁੱਖ ਮੰਤਰੀ ਜਾਂ ਪ੍ਰਧਾਨ, ਇੱਥੇ ਬਿਮਾਰੀ ਹਿੰਦੁਸਤਾਨ 'ਚ ਵੱਡੀ ਹੈ, ਉਹ ਕਹਿੰਦਾ ਮੇਰਾ ਮੁੰਡਾ ਹੀ ਮੁੱਖ ਮੰਤਰੀ ਬਣੇ ਜਾਂ ਮੇਰੀ ਕੁੜੀ ਮੁੱਖ ਮੰਤਰੀ ਬਣੇ, ਜਿਵੇਂ ਇੰਦਰਾ ਬਣੀ ਅਤੇ ਹੋਰ ਵੀ ਬਣ ਗਏ। ਇਉਂ ਨਹੀਂ ਬਣਨਾ। ਖਾਲਸੇ ਦਾ ਹੋਇਆ ਅਤੇ ਸਾਰਾ ਕੁਛ ਕਰਨਾ, ਪਰ ਇਹ ਆਪ ਬਣ ਬੈਠਾ, ਆਪ ਬਣ ਬੈਠਾ। ਤਾਂ ਫਿਰ ਦੇਖ ਲਓ ਵੀ ਇਹਦੇ 'ਤੇ ਉਹ ਦੂਸਰੇ ਨੇ ਉਸ ਵੇਲੇ ਇਹ ਸੀਗਾ ਆਪਣੇ ਬਹਾਦਰ ਸ਼ਾਹ, ਅਤੇ ਫਰਕ ਹੀ ਲੈਂਦਾ। ਕਹਿੰਦੇ ਉਹ ਤੂੰ ਇੰਨੇ ਕਿਤੇ ਮਾਰੇ ਆ, ਮੈਂ ਇਹ ਸਾਰੇ ਕੀਤੇ ਆ, ਚਲੋ ਇਸ ਦਾ ਅਗੇ ਕੱਢੋ ਦੂਸਰਾ। ਅਖੇ ਮੈਂ ਮਹਾਰਾਜ ਦੇ ਬਚਨ ਨੂੰ ਨਹੀਂ ਮੰਨ ਸਕਿਆ, ਨਹੀਂ ਤੂੰ ਮੇਰੇ ਅੱਗੇ ਕੀ ਸੀ ਜਾਂ ਮੈਨੂੰ ਕੌਣ ਫੜ ਸਕਦਾ ਸੀ। ਹੁਣ ਵੀ ਲੈ ਮੈਂ ਤੈਨੂੰ ਕਹਿੰਦਾ ਹਾਂ ਵੀ ਤੂੰ ਕਹਿੰਦਾ ਨਾ ਵੀ ਇਸ ਤਰ੍ਹਾਂ ਇਹਦਾ ਬੋਟੀ ਕੱਢੋ ਜਾਂ ਹੋਰ ਚੀਜ਼ ਕਰੋ ਅਤੇ ਇਹ ਠੀਕ ਹੈ। ਤੂੰ 7 ਦਿਨਾਂ ਦੇ ਅੰਦਰ ਤੂੰ ਖਤਮ ਹੋ ਜਾਣਾ, ਕਰ ਲਾ ਆਪਣਾ ਆਪ। ਫਿਰ ਵੀ ਸੱਤਾ ਜਾਂ ਹੋਰ ਚੀਜ਼ ਸੀ। ਸੋ ਇਸ ਤਰ੍ਹਾਂ ਦੇ ਫਿਰ ਦੇਖ ਲਓ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸਭ ਕੁਛ ਕਰਦਿਆਂ ਹੋਇਆ ਬੰਦੇ ਬਹਾਦਰ ਨੂੰ ਭੇਜਿਆ, ਫਿਰ ਸਭ ਉਹ ਦੁਸ਼ਟ ਨਾਸ਼ ਕਰਕੇ। ਜਾਹੀ ਕਾਜ ਤਰਾਹਮ ਜਨਮ, ਸਮਝ ਲਿਓ ਸਾਧੂ ਸਭ ਮਨ, ਧਰਮ ਚਲਾਵਨ ਸੰਤ ਬਾਰਨ, ਦੁਸ਼ ਸਭਨ ਕੋ ਮੂਲ ਵਿਪਾਰਨ। ਸਾਰਿਆਂ ਦੇ ਉਸ ਵੇਲੇ ਦੁਸ਼ਟ ਤਾਂ ਹੋ ਹੀ ਗਿਆ ਸੀ ਇਹ, ਜਿਨ੍ਹਾਂ ਨੂੰ ਹੁਕੂਮਤ ਦਿੱਤੀ ਸੀ। ਪਰ ਸਾਰਿਆਂ 'ਚੋਂ ਵੱਡਾ ਦੁਸ਼ਟ ਸਿਰਫ ਔਰੰਗਜ਼ੇਬ ਸੀ। ਇਹਨੂੰ ਦੇਖ ਲਓ ਫਿਰ ਉੱਥੇ ਮਹਾਰਾਜ ਨੇ ਕਿਹਾ ਵੀ ਦੱਸੋ ਸਿੰਘੋ, ਵੀ ਇੱਥੋਂ ਹੁਣ ਜ਼ਫਰਨਾਮਾ ਲਿਖ ਕੇ ਚਿੱਠੀ ਨਾਲ ਹੀ ਮਾਰ ਦਈਏ ਕਿ ਹੁਣ ਜਾ ਕੇ ਮਾਰਨਾ। ਉਹ ਕਹਿੰਦੇ ਮਹਾਰਾਜ ਅੱਗੇ ਜੰਗ ਯੁੱਧ ਬਹੁਤ ਕਰ ਚੁੱਕੇ ਹੈ ਅਤੇ ਹੁਣ ਇਸ ਤਰ੍ਹਾਂ ਹੀ ਕਰ ਲਓ ਸੁਖਾਲਾ ਕੰਮ। ਫਿਰ ਉਹ ਜ਼ਫਰਨਾਮਾ ਲਿਖਿਆ ਸੀ, ਫਤਿਹ ਦੀ ਚਿੱਠੀ, ਹੁਕਮ 7। ਇਹ ਦੇਖ ਲਓ ਔਰੰਗਜ਼ੇਬ ਉਹ ਪਹਿਲਾਂ ਹੀ ਖਤਮ ਹੋ ਗਿਆ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਸਾਰੇ ਕੌਤੁਕ ਕਰਦਿਆਂ ਹੋਇਆ, ਅਤੇ ਗੁਰਤਗੱਦੀ ਦਾ ਦਿਨ ਜਿਹੜਾ ਸੀ ਉਹ ਪਹਿਲੇ ਕੱਲ੍ਹ ਸੰਪੂਰਨ ਹੋ ਚੁੱਕਾ ਹੈ, ਮਨਾ ਚੁੱਕੀਆਂ ਨੇ ਸੰਗਤਾਂ, ਥਾਂ ਥਾਂ 'ਤੇ ਮਨਾਉਂਦੇ ਆ, ਇਸ ਕਰਕੇ ਬਹੁਤੀਆਂ ਉੱਥੇ ਗਈਆਂ ਆ। ਅਤੇ ਇਸ ਕਰਕੇ ਭਾਈ ਜੇ ਕਹੋਗੇ ਤੁਸੀਂ ਬਹੁਤਾ ਇਕੱਠ ਨਹੀਂ ਹੁੰਦਾ ਜਾਂ ਸੰਗਰਾਂਦਾ ਵਾਂਗੂ। ਸੋ ਜਿੰਨੇ ਆਏ ਸਰਵਨ ਸ਼ਰਧਾ ਪ੍ਰੇਮ ਦੇ ਨਾਲ ਕਰੀਏ ਗੁਰੂ ਮਹਾਰਾਜ ਜੀ ਦਾ ਇਤਿਹਾਸ। ਔਰ ਗੁਰੂ ਮਹਾਰਾਜ ਨੇ ਜਿਵੇਂ ਕਿਹਾ ਵੀ ਇਹ ਕੁਝ ਨਹੀਂ ਬਣਨਾ, ਜਿਹੜੇ ਪੰਜ ਹੋ ਤੁਸੀਂ ਉਹ ਗੁਰੂ ਮਹਾਰਾਜ ਜੀ ਦੀ ਤਾਬਿਆ ਵਿੱਚ, ਤਾਬਿਆ ਕੀ ਹੁੰਦਾ, ਆਗਿਆ ਵਿੱਚ ਰਹਿ ਕੇ ਇਹ ਸੇਵਾ ਕਰੀ ਜਾਣੀ, ਤੁਹਾਨੂੰ ਇੰਨਾ ਹੈ ਪੰਜਾਂ ਨੂੰ ਕਿ ਤੁਸੀਂ ਵੀ ਸੀਸ ਦਿੱਤੇ ਹੈ, ਅਸੀਂ ਤੁਹਾਡੇ ਕੋਲ, ਅੰਮ੍ਰਿਤ ਛਕਿਆ ਤੁਸੀਂ ਮੇਰੇ ਕੋਲ, ਇਸ ਕਰਕੇ ਉਹ ਵੀ ਭਾਵ ਰਹੂਗਾ ਵਿੱਚ, ਗੁਰਸਿੱਖ ਸਿੱਖ ਗੁਰੂ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਪਾਈ ਇਹ ਅਸ਼ਰਜ ਕਹੋ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਅਤੇ ਅੱਜ ਦੇ ਦਿਹਾੜੇ ਫਿਰ ਦੇਖ ਲਓ ਵੀ ਗੁਰਤਗੱਦੀ ਦੇ ਕੇ, ਉਸ ਤੋਂ ਅੱਜ ਤੀਜ ਸੀ, ਉਹ ਤਾਂ ਦੂਜ ਤੀਜ ਨੂੰ ਐਸੀ ਕਹਿੰਦੇ, ਦੂਜ ਜਿਹੜੀ ਸੀ ਉੱਥੇ ਤੋਂ ਅਗਲੀ 'ਚ ਵੀ ਜਾ ਵੜੀ ਥੋੜ੍ਹੀ ਵਾਲੀ, ਕੋਈ ਹਿਸਾਬ ਹੁੰਦਾ ਇਹਨਾਂ ਦਾ, ਇਸ ਕਰਕੇ ਵੀ ਉਹ ਤਿੰਨ ਨੂੰ ਸੀ, ਨਹੀਂ ਤਾਂ ਆਪਣੇ ਦੂਸਰਾ ਬਣਦਾ ਸੀ ਦੋ ਨੂੰ ਜਾਂ ਹੋਰ 'ਚ ਪੰਜਵੀਂ, ਰਹੋ ਵਿਚਾਰ ਇਹ ਤਾਂ ਹੁੰਦਾ ਹੀ ਰਹਿੰਦਾ। ਸਫੇਦ ਗੁਰੂ ਮਹਾਰਾਜ ਨੇ ਸਭ ਕੁਛ ਗੁਰਤਾ ਦੇ ਕੇ ਅਤੇ ਸਭ ਸਿੰਘਾਂ ਨੂੰ ਕਿਹਾ ਵੀ ਚੰਗਾ ਲੰਗਰ ਸਜਾਓ ਅੱਜ ਦੇ ਦਿਨ, ਜਾਂ ਹੋਰ ਚੀਜ਼ ਛਕ ਛਕਾ ਕੇ ਵੀ ਸਾਡੀ ਤਿਆਰੀ ਹੈ। ਸਤਿਗੁਰੂ ਸਾਹਿਬ ਜੀ ਨੇ ਪਹਿਲੇ ਇਸ਼ਨਾਨ ਕੇ ਅਸੀਂ ਸਭ ਕੁਛ ਕਰਕੇ ਤਿਆਰ ਹੋ ਗਏ, ਸ਼ਾਮ ਦੇ ਵਕਤ ਤੱਕ ਸੂਰ ਛਿਪਦੇ ਤੋਂ ਬਾਅਦ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਸਭ ਜਿੱਥੇ ਜਿੱਥੇ ਹੈ ਆਪਣੀ ਰੋਸ਼ਨੀ ਕਰ ਦਿਓ, ਅਤੇ ਸਾਡਾ ਜਿਹੜਾ ਅੰਗੀਠਾ ਉਹ ਤਿਆਰ ਕਰ ਦਿਓ, ਅਤੇ ਦੋ ਘੋੜੇ ਜਿਹੜੇ ਨੇ ਉਹ ਸਾਡੇ ਸਵਾਰੀ ਦੇ ਉਹ ਐਨ ਤਿਆਰ ਕਰ ਦਿਓ। ਇਹ ਚਰਚ ਖੇਡਾਂ ਨੇ ਗੁਰੂ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਜੀ ਦੀ ਚਰਚ ਹੀ ਖੇਡੀ ਸੀ। ਉਹ ਦੇਖ ਲਓ ਜਿਸ ਵੇਲੇ ਆਪਣੇ ਮਾਇਆ ਪਾਈ ਹੋਈ ਸੀ ਮਾਂ ਪਿਓ 'ਤੇ ਵੀ ਪੁੱਤਰਾਂ 'ਤੇ ਵੀ, ਅਤੇ ਉਹਨਾਂ ਨੂੰ ਮਹਾਰਾਜ ਨੇ ਕਿਹਾ ਵੀ ਗੁਰੂ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਆ ਜਾਓ, ਕਹਿੰਦੇ ਚੰਗੇ ਭਲੇ ਹੈਗੇ ਫਿਰਦੇ ਫਿਰਾਉਂਦੇ ਜਾਂ ਹੋਰ ਚੀਜ਼ ਹੈ, ਅਤੇ ਐਵੇਂ ਉਹ ਸਮਾ ਗਏ। ਫਿਰ ਆ ਕੇ ਬਹੁਤ ਪਛਤਾਇਆ ਕਿ ਉਹਨਾਂ 'ਤੇ ਮਾਇਆ ਲਾ ਦਿੱਤੀ ਉਹਨੂੰ, ਬਾਬੇ ਸ਼੍ਰੀ ਚੰਦ ਵੀ ਭਾਵੇਂ ਸ਼ਿਵਜੀ ਦਾ ਅਵਤਾਰ ਸੀ, ਉਹ ਬ੍ਰਹਮਾ ਦਾ ਅਵਤਾਰ ਸੀ, ਉਹ ਮਾਇਆ ਲਾ ਦਿੱਤੀ ਅਤੇ ਫਿਰ ਬਹੁਤ ਬੇਨਤੀਆਂ ਕਰਨ ਲੱਗੇ ਜਾਂ ਹੋਰ ਚੀਜ਼ ਹੈ। ਫਿਰ ਇਹਨਾਂ ਨੂੰ ਮਹਾਰਾਜ ਜੀ ਨੇ ਕਿਹਾ ਵੀ ਤੁਸੀਂ ਅਰਦਾਸ ਕਰੋ, ਜਿਵੇਂ ਸਿੱਧਾਂ ਤੋਂ ਮਹਾਰਾਜ ਉਹ ਲੁਕਣ ਉਚਾਈ ਖੇਡ ਕੇ ਉਹ ਲੁਕਿਆ ਸੀ ਨਾ, ਕਹਿੰਦੇ ਮਹਾਰਾਜ ਨੇ ਕਿਹਾ ਵੀ ਜੇ ਅਸੀਂ ਨਾ ਲੱਭੀਏ ਤਾਂ ਅਰਦਾਸ ਕਰਿਓ, ਕਿਉਂ ਆਪ ਪਰਮੇਸ਼ੁਰ ਸਰੂਪ ਨੇ, ਉਹਦੇ 'ਚ ਜਾ ਹਰ ਵੇਲੇ ਉਹੀ ਸਰੂਪ ਰਹਿੰਦੇ ਹੋ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਤਾਰਜਨ ਸਗਲੀ ਮੋਹੀ। ਫਿਰ ਇਹਨਾਂ ਨੇ ਅਰਦਾਸ ਕੀਤੀ ਕਿ ਚਾਰ ਘੜੀ ਵਾਸਤੇ ਅਸੀਂ ਭੁੱਲ ਗਏ ਦਰਸ਼ਨ ਦਿਓ ਸਾਨੂੰ, ਅਰਦਾਸ ਕੀਤੀ ਅਤੇ ਮਹਾਰਾਜ ਪ੍ਰਗਟ ਹੋ ਗਏ, ਨਹੀਂ ਤਾਂ ਚਾਦਰਾ ਹੀ ਸੀ ਉੱਥੇ ਪਿਆ, ਅਤੇ ਪ੍ਰਗਟ ਹੋ ਗਿਆ ਅਤੇ ਕਹਿਣ ਲੱਗੇ ਸਾਡੀ ਭੁੱਲ ਹੋ ਗਈ ਜਾਂ ਹੋਰ ਚੀਜ਼ ਹੈ, ਅਤੇ ਕਿਰਪਾ ਕਰੋ ਸਾਡੇ 'ਤੇ ਵੀ, ਮਿਹਰ ਕਰੋ, ਉਧਾਰ ਕਰੋ ਜਾਂ ਹੋਰ ਚੀਜ਼ ਹੈ। ਮਹਾਰਾਜ ਨੇ ਕਿਹਾ ਤੁਸੀਂ ਚਾਰ ਘੜੀਆਂ ਵਾਸਤੇ, ਕਿ ਜੇ ਚਾਰ ਯੁੱਗਾਂ ਵਾਸਤੇ ਕਹਿੰਦੇ ਅਸੀਂ ਚਾਰ ਯੁੱਗ ਵੀ ਰਹਿੰਦੇ, ਅਤੇ ਚਲੋ ਇਹ ਯੋਗ ਛੋਣਾ ਸੀ। ਉਸ ਵੇਲੇ ਫਿਰ ਗੁਰੂ ਮਹਾਰਾਜ ਨੇ ਕਿਹਾ ਵੀ, ਮਾਤਾ ਨੇ ਕਿਹਾ ਵੀ ਸਾਡਾ ਕੰਮ ਸੀ, ਚਲੋ ਖੱਤਰੀਆਂ ਦੇ ਘਰ ਤੁਹਾਡਾ ਅਵਤਾਰ ਹੋਇਆ, ਕਦੇ ਦੁਕਾਨ ਕਰਨੀ ਜਾਂ ਹੋਰ ਚੀਜ਼ ਕਰਨੀ, ਇਹਨਾਂ ਨੂੰ ਕੋਈ ਕੰਮ ਵੀ ਨਹੀਂ ਸਿਖਾਇਆ ਤੁਸੀਂ, ਵੀ ਦੁਕਾਨ ਕਰਕੇ ਜਾਂ ਹੋਰ ਚੀਜ਼ ਹੈ ਅਤੇ ਰੋਟੀ ਮੰਗ ਮੰਗ ਕੇ ਖਾਣਗੇ। ਗੁਰੂ ਮਹਾਰਾਜ ਨੇ ਕਿਹਾ ਗੁਰੂ ਘਰ ਦੇ ਤਾਂ ਕੁੱਤਿਆਂ ਦੇ ਵਿੱਚ ਵੀ ਕਰਾਮਾਤ ਹੈ, ਇਹ ਤਾਂ ਸਾਡੀ ਅੰਸ਼ ਹੈ, ਇਹਨਾਂ 'ਚ ਸ਼ਕਤੀਆਂ ਹੋਣਗੀਆਂ, ਅਤੇ ਸ਼ਕਤੀਆਂ ਜਿੱਥੇ ਹੈ ਦੁਨੀਆ ਆਪ ਹੀ ਮੰਨਦੀ ਹੈ, ਅਤੇ ਪਰ ਜਿਹੜੀ ਸ਼ਬਦ ਦੀ ਹੈ ਗੁਰਿਆਈ ਜਾਂ ਨਾਮ ਦੀ, ਉਹ ਪਾਈ ਲੈਣੀ ਕੋਈ, ਇਹੋ ਨਹੀਂ ਇਹਨਾਂ ਨੇ ਨਹੀਂ ਬਣਨਾ ਇਸ ਤਰ੍ਹਾਂ। ਇਹ ਮਹਾਰਾਜ ਨੇ ਫਿਰ ਆਪਣੇ ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਅਰਜ਼ ਕੀਤੀ ਕਿ ਮਹਾਰਾਜ ਜਿਹੜਾ ਗੁਰਮੰਤਰ ਹੈ ਇਹਦੇ ਅਰਥ ਕਰਕੇ ਸੁਣਾ ਦੇ, ਉਹ ਸੁਣਾ ਕੇ ਫਿਰ ਮਹਾਰਾਜ ਉਸ ਤਰ੍ਹਾਂ ਹੀ ਜੋਤੀ ਜੋਤ ਸਮਾ ਗਏ। ਸੋ ਇਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੀ ਇਸ ਸਰਚ ਖੇਡ ਹੈ, ਉੱਧਰ ਤਾਂ ਅੰਗੀਠਾ ਵੀ ਤਿਆਰ ਹੈ ਅਤੇ ਇੱਧਰ ਸਭ ਕੁਛ ਹੈ, ਜੋਤਾਂ ਜਗ ਰਹੀਆਂ ਨੇ, ਅਤੇ ਮਹਾਰਾਜ ਨੇ ਕਿਹਾ ਵੀ ਕਨਾਤ ਤਾਣੋ, ਆਲੇ ਦੁਆਲੇ ਕਨਾਤ ਤਾਣ ਦਿਓ ਅੰਗੀਠੇ ਦੇ, ਘੋੜੇ ਵੀ ਤਿਆਰ ਨੇ, ਇੱਧਰ ਘੋੜੇ ਵੀ ਤਿਆਰ ਨੇ, ਅਤੇ ਪਰ ਜਿਹੜੇ ਪੰਜ ਸਿੰਘ ਨੇ ਉਹ ਜਿਸ ਵੇਲੇ ਜਿਹੜਾ ਅੰਗੀਠਾ ਤਿਆਰ ਹੈ ਉਹਦੇ ਚੰਡਾ ਲਾਉਣਾ ਹੈ, ਉਹ ਚੰਡਾ ਲਾ ਕੇ ਤੁਸੀਂ ਅੰਦਰ ਨਹੀਂ ਰਹਿਣਾ, ਬਾਹਰ ਆ ਜਾਣਾ ਹੈ। ਅਤੇ ਕਹਿੰਦੇ ਚੰਗਾ ਜੀ। ਮਹਾਰਾਜ ਕੀਰਤਨ ਹੋ ਰਿਹਾ, ਪਹਿਲਾਂ ਕੀਰਤਨ ਹੋਇਆ ਸੂਰਜ ਛਿਪਣ ਤੋਂ ਬਾਅਦ, ਅਤੇ ਅਮੋ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਮਿਟ ਗਈ ਸਗਲੀ ਤਾਈ। ਇਹ ਸਾਰੇ ਨਾਲ ਨਾਲ ਕੀਰਤਨ ਹੋ ਰਿਹਾ, ਨਾਲ ਮਹਾਰਾਜ ਤੁਰੀ ਜਾਂਦੇ ਨੇ। ਕਈਆਂ ਦੇ ਬਹੁਤੇ ਸ਼ਰਧਾਲੂ ਹੁੰਦੇ ਵੀ ਮਹਾਰਾਜ ਦੇ ਚਰਨਾਂ ਨੂੰ ਵੀ ਧਿਆਉਣਾ ਚਾਹੀਦਾ, ਇਸ ਤਰ੍ਹਾਂ ਜਾਂ ਸ਼ੋਹੀ ਪ੍ਰਾਪਤ ਕਰ ਲਈਏ ਅਖੀਰ ਦੀ। ਉਹ ਜਿਸ ਵੇਲੇ ਉਹ ਚਰਨ ਹੱਥ ਸੀ ਨਾ ਆਉਣ ਜਾਂ ਮਹਾਰਾਜ ਦੇ ਸਰੂਪ ਦਾ ਹੱਥ, ਮਹਾਰਾਜ ਕਹਿੰਦੇ ਇਹ ਸਰੂਪ ਹੱਥ 'ਚ ਨਹੀਂ ਆਉਣ ਵਾਲਾ, ਇਹਦਾ ਸਿੰਘੋ ਤੁਹਾਡੀ ਇੱਛਾ ਕਰਕੇ ਤਾਰਿਆ ਸੀ ਵਾਹਿਗੁਰੂ ਦੇ ਹੁਕਮ ਦੇ ਵਿੱਚ, ਨਹੀਂ ਤਾਂ ਅਸੀਂ ਤਾਂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਉਹਦਾ ਹੀ ਇਹ ਦੁਆਤੇ ਏਕ ਰੂਪ ਹੋਈ ਗਏ। ਉਹ ਫਿਰ ਜਿਸ ਵੇਲੇ ਸਤਿਗੁਰੂ ਸਾਹਿਬ ਜੀ ਅੱਗੇ ਜਾਂਦੇ ਅਤੇ ਆਲੇ ਦੁਆਲੇ ਕਨਾਤ ਤਾਣੀ ਹੋਈ ਹੈ, ਅੰਦਰ ਚਲੇ ਗਏ ਅਤੇ ਅੰਗੀਠੇ 'ਤੇ ਚੜ੍ਹ ਕੇ ਬੈਠ ਗਏ। ਮਾਰੇ ਕਹਿੰਦੇ ਲਾਉ ਚੰਡਾ ਜਾਂ ਹੋਰ ਚੀਜ਼ ਹੈ, ਕਿਉਂਕਿ ਪਹਿਲਾਂ ਦੱਸੋਗੇ ਵੀ ਇਹ ਹੱਥ ਤਾਂ ਆਉਣ ਵਾਲਾ ਹੀ ਨਹੀਂ ਹੈ, ਇਹਦਾ ਇੱਛਾ ਨਾਲ ਦਿਸ ਹੀ ਰਿਹਾ। ਅਤੇ ਉਹ ਵੀ ਚਰਨ ਕੌਤਕ ਨੇ ਜਿਵੇਂ ਗੁਰੂ ਨਾਨਕ ਸਾਹਿਬ ਦੇ ਸੀ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਸੀ, ਜੋਤੀ ਜੋਤ ਸਮਾ ਗਏ, ਮੁਸਲਮਾਨ ਵੀ ਇਕੱਠੇ ਹੋਏ ਸੀ ਉਹਨਾਂ ਦੇ, ਹੋਰ ਵੀ ਹਿੰਦੂ ਵੀ ਇਕੱਠੇ ਹੋਏ ਸੀ। ਉਹ ਕਹਿੰਦੇ ਅਸੀਂ ਚਲੋ ਚਾਦਰਾ ਹੀ ਆ, ਇਹਦਾ ਹੀ ਸੰਸਕਾਰ ਕਰਾਂਗੇ ਕਹਿੰਦੇ ਹਿੰਦੂ। ਮੁਸਲਮਾਨ ਕਹਿੰਦੇ ਅਸੀਂ ਦੱਬਾਂਗੇ। ਬਾਬਾ ਬੁੱਢਾ ਸਾਹਿਬ ਜੀ ਨੇ ਕਿ ਅੱਧਾ ਅੱਧਾ ਲੈ ਲਓ, ਮੁਸਲਮਾਨਾਂ ਨੇ ਉੱਥੇ ਕਰਤਾਰਪੁਰ ਇੱਕ ਪਾਸੇ ਦੱਬ ਕੇ ਕਬਰ ਬਣਾਤੀ, ਇੱਕ ਪਾਸੇ ਉਹਨਾਂ ਨੇ ਗੀਠਾ ਬਣਾਤਾ। ਇਉਂ ਉਹ ਸਰਜ ਖੇਡਾਂ ਨੇ ਅਤੇ ਗੁਰੂ ਮਹਾਰਾਜ ਉੱਤੇ ਚੜ੍ਹ ਕੇ ਅਤੇ ਝੰਡਾ ਲਾਇਆ ਬਲੀ ਨੇ, ਅਤੇ ਉਹਨਾਂ ਨੇ ਮਰ ਕੇ ਚਲੇ ਜਾਓ। ਫਿਰ ਗੁਰੂ ਮਹਾਰਾਜ ਨੇ ਆਪਣੇ ਯੋਗ ਅਗਨੀ ਇੱਕ ਹੁੰਦੀ ਹੈ, ਯੋਗ ਦੇ ਜਿਹੜੇ ਕੋਈ ਸਾਧਨ ਕਰੇ ਪਰ ਪੂਰਾ ਯੋਗ ਹੋ ਜਾਏ, ਯੋਗੀ ਸਿੱਧ ਜਾਂ ਹੋਰ ਚੀਜ਼ ਹੈ। ਯੋਗ ਅਗਨੀ ਹੁੰਦੀ ਹੈ ਉਹ ਜਿਸ ਵੇਲੇ ਯੋਗੀ ਹੈ ਨਾ, ਉਹ ਆਪਣੀ ਇੱਛਾ ਦੇ ਨਾਲ ਸਰੀਰ ਛੱਡ ਸਕਦਾ ਹੈ, ਉਹਨੂੰ ਹੋਰ ਬਾਲਣ ਦੀ ਜਾਂ ਸਰੀਰ ਦੀ ਐਸੀ ਲੋੜ ਨਹੀਂ ਉਹਦੇ ਸੰਸਕਾਰ ਦੀ। ਉਹਦਾ ਸਰੀਰ ਜਿਹੜਾ ਉਹ ਯੋਗ ਅਗਨੀ ਨਾਲ ਮੱਚਦਾ ਦਿਸੂਗਾ, ਅੱਗ ਵੱਲਦੀ ਦਿਸੂਗੀ, ਸਵਾਹ ਵੀ ਨਹੀਂ ਦਿਸਣੀ ਜੇ ਉਸ ਨਹੀਂ ਹੋ ਜਾਣਾ। ਜਿਵੇਂ ਯੋਗ ਅਗਨੀ ਇੱਥੇ ਆਪਣੇ ਤਖ਼ਤ ਉੱਪਰੇ ਆਪਣੇ ਇਹ ਸੀ ਦੂਸਰਾ ਪਰਥਰੀ, ਗੁਰੂ ਨਾਨਕ ਸਾਹਿਬ ਵੀ ਉੱਥੇ ਗਏ ਕਿ ਇਹਦਾ ਕੀ ਉਹ ਭਾਣਜਾ ਵੀ ਸੀ ਉਹਦਾ ਨਾਮ ਪਤਾ ਨਹੀਂ। ਚਲੋ ਮਹਾਰਾਜ ਤੁਰੇ ਜਾਂਦੇ ਹੈ, ਤੁਰੇ ਜਾਂਦੇ ਆ ਅਤੇ ਇਹਨੇ ਇੱਕ ਜੱਟ ਸੀ, ਉਹ ਜਿਹਾ ਜੱਟਾਂ ਦਾ ਵੀ ਇਹੋ ਜਿਹੇ ਕੰਮ ਹੁੰਦਾ ਹੈ ਇੰਗਰਿਸਤੀ। ਉਹ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ ਜੀ ਇਹ ਕਹਿੰਦੇ ਜਿਹੜੀ ਚੰਗੀ ਘਰਵਾਲੀ ਹੋਵੇ ਜਾਂ ਹੋਰ ਚੀਜ਼ ਹੈ ਉਹਨੂੰ ਛੱਡਣ ਦਾ ਇੱਕ ਦਾ ਪਾਪ ਹੈ ਅਤੇ ਇਹਨਾਂ ਨੀਆਂ ਛੱਡੀਆਂ, ਇਹਨੂੰ ਨਹੀਂ ਪਾਪ ਲੱਗਿਆ। ਇਹ ਉਹ ਤਾਂ ਇਹ ਸੋਚੀ ਨਹੀਂ ਵੀ ਉਹ ਠੀਕ ਉਹਦੇ 'ਚ ਔਗਣ ਸੀ ਤਾਂ ਛੱਡੇ ਜਾਏ, ਇਹਨੂੰ ਗੁੱਸਾ ਆ ਗਿਆ। ਇਹਨੂੰ ਜਿਉਂ ਕੱਢੀ ਅੱਗ ਕੱਢੀ ਇਹਨਾਂ ਨੇਤਰਾਂ ਦੇ ਵਿੱਚੋਂ ਯੋਗ ਅਗਨੀ, ਅਤੇ ਉਹਦੇ ਵੱਲ ਨੂੰ ਗਈ। ਗੁਰੂ ਨਾਨਕ ਸਾਹਿਬ ਨੇ ਹਰਸ਼ ਕਰ ਦਿੱਤਾ, ਹਰਸ਼ ਕਰ ਦਿੱਤਾ ਨਹੀਂ ਤਾਂ ਉਹਨੂੰ ਪਸ਼ਮ ਕਰ ਦੇਣਾ ਸੀ, ਹਰਸ਼ ਕਰ ਦਿੱਤਾ। ਜਿਹੜੇ ਬਿਰਲ ਸੀ ਉਹਦੇ ਵਿੱਚ ਉਹਨਾਂ, ਉਹ ਫਿਰ ਵੀ ਉਹਦਾ ਮੂੰਹ ਕਾਲਾ ਹੋ ਗਿਆ। ਮਹਾਰਾਜ ਕਹਿੰਦੇ ਕੋਈ ਨਹੀਂ ਹੁਣ ਤੂੰ ਇਹਨਾਂ ਨਾਲ ਟੱਕਰ ਨਹੀਂ ਲੈਣੀ ਚਾਹੀਦੀ, ਨਾਲੇ ਇਹ ਭਾਈ ਗੁਰਦਾਸ ਨੇ ਵੀ ਇਹਨਾਂ ਨਾਲ ਪੰਗਾ ਨਾ ਲਵੇ ਜਿਹੜੇ ਜੋਗੀ ਜਾਗੀ ਹੋਣ। ਸਿੱਖ ਨਾਲ ਗੁਰੂ ਤਾਂ ਗੁਰੂ ਹੈਗਾ ਹੀ ਹੈ, ਜਿਵੇਂ ਅਲਵਸ ਸੀ ਜਾਂ ਹੋਰ ਚੀਜ਼ ਹੈ ਉਹ ਤਾਂ ਸਿੱਧ ਨਹੀਂ ਹਟੇ, ਫਿਰ ਛੇਵੇਂ ਪਾਤਸ਼ਾਹ ਨੇ ਦੇਖ ਲਓ ਵੀ ਸਿੱਧੇ ਕੀਤੇ। ਅਤੇ ਇਹ ਫਿਰ ਮਹਾਰਾਜ ਨੇ ਕਿਹਾ ਵੀ ਚੰਗਾ ਆ, ਉੱਥੇ ਪਾਣੀ ਖੜ੍ਹਾ ਸੀ ਅਤੇ ਪਾਣੀ ਖੜ੍ਹਾ ਇਹਦੇ ਵਿੱਚ ਮੂੰਹ ਧੋਲਾ, ਉਹ ਸਾਫ਼ ਹੋ ਗਿਆ। ਇਉਂ ਇਹਨਾਂ ਦੀ ਯੋਗ ਅਗਨੀ ਵੀ ਹੁੰਦੀ ਹੈ। ਇਹ ਕਿਸੇ ਤਰ੍ਹਾਂ ਹੀ ਬਹੁਤ ਸਾਲ ਹੋ ਗਿਆ ਅਖਬਾਰ 'ਚ ਆਇਆ ਸੀ ਕੋਈ ਗੁਰਮੁਖ ਸਿੰਘ ਸੀ, ਉਸ ਤੋਂ ਕੋਈ ਐਸੇ ਕਿਸੇ ਨੂੰ ਕੋਈ ਉਲਟੇ ਕੰਮ ਕਰਦੇ ਸੀ ਜਾਂ ਹੋਰ ਜੀ, ਉਹਨਾਂ ਨੂੰ ਮਾਰਨ ਦਾ ਦੋਸ਼ ਲੱਗ ਗਿਆ ਇੱਕ ਦੋ ਦੇ। ਇਹ ਫਿਰ ਚਲੇ ਗਿਆ ਉਪਰਾਮ ਹੋ ਕੇ, ਉੱਧਰ ਚਲੇ ਗਿਆ ਆਪਣੇ ਹਜ਼ੂਰ ਸਾਹਿਬ ਵਾਲੀ ਮਾਤਾ ਦੇ ਅਸਥਾਨ ਦੇ ਉੱਤੇ, ਫਿਰ ਇਹ ਭਗਤੀ ਕਰਨ ਲੱਗ ਪਿਆ। ਅਤੇ ਯੋਗ ਸਾਧਨ ਵੀ ਕੋਈ ਮਿਲੇ ਜਾਂ ਆਪ ਗੁਰੂ ਮਹਾਰਾਜ ਕਰ ਦਿੰਦੇ ਨੇ, ਇਹਦਾ ਸੀਗਾ। ਪਰ ਫਿਰ ਇਹਦਾ ਸੀ ਵੀ ਜਿੱਥੇ ਵੀ ਹੋਵੇ ਇਹਨੂੰ ਮਾਰੋ, ਫਾਂਸੀ ਦਿਓ। ਫਿਰ ਇੱਧਰ ਹਿੰਦੁਸਤਾਨ 'ਚ ਹੀ ਆ ਗਿਆ, ਉੱਥੇ ਕਿਸੇ ਆਪਣੇ ਨਗਰ 'ਚ ਜਾਂ ਪਿੰਡ ਵਿੱਚ ਰਹਿਣ ਲੱਗ ਪਿਆ। ਉਸੇ ਤਰ੍ਹਾਂ ਦਾ ਵੇਸ਼ ਧਾਰ ਕੇ ਰੇਖਿਆ ਸਿਰਿਆ ਸਿੱਖੀ, ਅਤੇ ਥੋੜ੍ਹਾ ਜਿਹਾ ਉਸ ਤਰ੍ਹਾਂ ਦੇ ਪਹਿਰਾਵਾ ਪਰੂਵਾ ਜਾਂ ਉਸ ਤਰ੍ਹਾਂ ਕਰ ਲਿਆ ਜਾਂ ਕੇਸ ਖੁੱਲ੍ਹੇ ਰੱਖ ਦਿੱਤੇ ਜਾਂ ਹੋਰ ਚੀਜ਼ ਹੈ, ਅਤੇ ਸ਼ਕਤੀ ਤਾਂ ਸੀ ਇਹਦੇ 'ਚ। ਅਤੇ ਉਹ ਹੋਰ ਲੋਕ ਮੰਨਣ ਲੱਗ ਪਏ, ਬਾਬਾ ਜੀ ਕਹਿਣ ਲੱਗ ਪਏ ਜਾਂ ਹੋਰ ਚੀਜ਼ ਹੈ, ਕੋਈ ਮੁੰਡੇ ਜਾਂ ਕੋਈ ਮੱਥਾ ਟੇਕੇ ਤੇ ਪਤਾਸੇ ਲਿਆਉਣੇ ਅਤੇ ਮੁੰਡਿਆਂ ਨੂੰ ਵਰਤਾ ਦੇਣੇ। ਇੱਕ ਦਿਨ ਉਹ ਮੁੰਡੇ ਜਾ ਗਏ ਸੀ, ਬਾਬਾ ਜੀ ਉਹਨਾਂ ਨੇ ਪ੍ਰਸ਼ਾਦਾ ਦੇ ਦੇਣਾ। ਇੱਕ ਦਿਨ ਮੁੰਡੇ ਗਏ ਅਤੇ ਇਹ ਸਾਰੇ ਪਤਾਸੇ ਹੋਏ, ਬਾਬਾ ਜੀ ਕੋਈ ਲੁੱਟ ਲਿਆ। ਇਹਨੇ ਅਖੀਰ ਦੇ ਉੱਤੇ ਦੱਸਦੇ ਆ ਵੀ ਜਦੋਂ ਸਰੀਰ ਛੱਡਣਾ ਸੀ, ਇਹਨੇ ਯੋਗ ਅਗਨੀ ਉਹ ਆਪਣੀ ਕੀਤੀ। ਯੋਗ ਅਗਨੀ ਦੇ ਨਾਲ ਸਾਰਾ ਸਿਰ ਤੋਂ ਲੈ ਕੇ ਹੇਠ ਤੱਕ ਉਹ ਆਪਣੇ ਅਗਰੂਪ ਹੀ ਹੋਈ ਜਾਏ, ਸੁਭਾਅ ਵੀ ਨਹੀਂ ਬਣੇ ਉਹਦੀ, ਅਗਰੂਪ ਹੋ ਜਾਏ। ਅਤੇ ਉਹ ਮੁੰਡਿਆਂ ਨੇ ਕਿਹਾ ਕਿ ਮਾਤਾ ਜੀ, ਮਾਤਾ ਜੀ ਬਾਬਾ ਜੀ ਤੋਂ ਜਲ ਰਹੇ ਹੈ। ਉਹ ਆਈ, ਉਹ ਆਈ ਅਤੇ ਇਹ ਅਖਬਾਰ 'ਚ ਵੀ ਆਇਆ ਸੀ, ਉਹ ਆਈ ਅਤੇ ਇੱਕ ਇਹਨਾਂ ਦਾ ਚਰਨ ਰਹਿੰਦਾ ਸੀ ਹਾਲੇ, ਉਹਨਾਂ ਆ ਕੇ ਚਰਨ ਨੂੰ ਹੱਥ ਲਾਤਾ, ਉਹ ਨਹੀਂ ਫਿਰ ਸੜਿਆ, ਉਹ ਫਿਰ ਇਹਨਾਂ ਨੇ ਸੰਸਕਾਰ ਕਰ ਦਿੱਤਾ। ਇਸ ਤਰ੍ਹਾਂ ਜਿਹੜੀ ਯੋਗ ਅਗਨੀ ਹੈ ਨਾ, ਇਹ ਵੀ ਆਪਣੇ ਇਹਨਾਂ ਨੂੰ ਬਹੁਤ, ਉਹ ਗੁਰੂ ਮਹਾਰਾਜ ਨੇ ਫਿਰ ਯੋਗ ਅਗਨੀ ਪ੍ਰਗਟ ਕੀਤੀ, ਕਿਉਂਕਿ ਲੱਕੜਾਂ ਵੀ ਸੀ ਉਹ ਤਾਂ ਗੁਰੂ ਮਹਾਰਾਜ ਦਾ ਸਰੂਪ ਦੇਖ ਲਓ, ਵੀ ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੇ, ਜਿਵੇਂ ਗੁਰੂ ਨਾਨਕ ਸਾਹਿਬ ਨੂੰ ਉਹ ਹਫਸ਼ੀਆਂ ਨੇ ਅੱਗ ਦੇ ਵਿੱਚ ਵੀ, ਪਾਣੀ ਦੇ ਵਿੱਚ ਵੀ, ਸਭ ਉਸ ਤਰ੍ਹਾਂ ਹੀ ਫੇਰ ਹੋ ਜਾਣ। ਅਤੇ ਉਹ ਗੁਰੂ ਮਹਾਰਾਜ ਜੀ ਜੋ ਯੋਗ ਅਗਨੀ ਦੇ ਨਾਲ ਉਹ ਫਿਰ ਸਾਰਾ ਜਿੰਨੀਆਂ ਲੱਕੜਾਂ ਜਾਂ ਉਹ ਤਾਂ ਗੁਰੂ ਆਤਾ ਆਪ ਤਾਂ ਨਲੇ ਵੀ ਸਨ, ਅਤੇ ਉੱਧਰੋਂ ਕੂੜਾ ਲੈ ਕੇ ਚਲੇ ਗਏ। ਫਿਰ ਸਿੱਖਾਂ ਦੇ ਵਿੱਚ ਰਾਤ ਸਾਰੀ ਦੇ ਕੀਰਤਨ ਹੁੰਦਾ ਰਿਹਾ, ਅਫਸੋਸ ਦੇ ਵਿੱਚ, ਵੈਰਾਗ ਦੇ ਵਿੱਚ, ਜਾਂ ਹੋਰ ਚੀਜ਼ ਹੈ। ਫਿਰ ਆ ਕੇ ਇੱਕ ਨੇ ਦੱਸਿਆ ਵੀ ਇੱਕ ਘੋੜਾ ਹੈ ਨਹੀਂ, ਅਤੇ ਇਸ ਤਰ੍ਹਾਂ ਹੀ ਫਿਰ ਉਹ ਆਪਣੇ ਬੈਠੇ ਸੀ ਹੋਰ ਆਪਣੇ ਵੈਰਾਗ ਦੇ ਵਿੱਚ, ਪ੍ਰੇਮੀ ਮਾਰਨਗੇ ਕੀਰਤਨ ਕਰਨਾ ਪਿੱਛੋਂ ਸਾਰਾ, ਜਾਂ ਹੋਰ ਚੀਜ਼ ਹੈ। ਇਸੇ ਜੇ ਕਿਸੇ ਨੂੰ ਐਸਾ ਹੋਵੇ ਤਾਂ ਉਸੇ ਸਰੂਪ ਵਿੱਚ ਦਰਸ਼ਨ ਹੋਇਆ ਕਰਨਗੇ, ਜਿਹੜਾ ਹੱਥ ਨਹੀਂ ਆ ਸਕਦਾ। ਜਿਵੇਂ ਇੱਥੇ ਵੀ ਜਾਂਦੇ ਬਾਬਾ ਖਜਾਨ ਸਿੰਘ ਜੀ ਨੇ ਬਹੁਤ ਭਗਤੀ ਕੀਤੀ ਵੀ ਗ੍ਰਿਸ਼ਤੀ ਹੈ ਹੁਣ, ਵੀ ਮਾੜਾ ਕੋਈ ਸਿੱਖ ਹੀ ਪ੍ਰਗਟ ਹੋਵੇ। ਅਤੇ ਬਾਬਾ ਸੁੰਦਰ ਸਿੰਘ ਜੀ ਦਾ ਅਖੀਰ 'ਤੇ ਗੁਰੂ ਮਹਾਰਾਜ ਸਾਧਨ ਕਰਦਿਆਂ ਹੋਇਆ ਅਤੇ ਗੁਰੂ ਮਹਾਰਾਜ ਦਾ ਸਰੂਪ ਪ੍ਰਗਟ ਹੋ ਗਿਆ ਗੁਰੂ ਨਾਨਕ ਸਾਹਿਬ ਦਾ, ਅਤੇ ਇਹਨਾਂ ਨੇ ਕਿਹਾ ਵੀ ਗੁਰੂ ਮਹਾਰਾਜ ਦੇ ਚਰਨਾਂ ਨੂੰ ਪਏ। ਉਹਨੇ ਮਹਾਰਾਜ ਨੇ ਕਿਹਾ ਤੂੰ ਸਾਡੇ ਚਰਨ ਨਹੀਂ ਫੜਦਾ, ਅਸੀਂ ਤੈਨੂੰ ਜੱਫੀ ਪਾ ਸਕਦੇ। ਇਉਂ ਉਹ ਸਰੂਪ, ਇਸ ਤਰ੍ਹਾਂ ਜਿਹੜੇ ਗੁਰਮੁਖ ਹੋਰ ਵੀ ਨੇ ਭਜਨ ਭਗਤੀ ਕਰਨ ਵਾਲੇ ਭਾਈ, ਉਹਨਾਂ ਨੂੰ ਵੀ ਐਸੇ ਹੀ ਹੈ, ਕੋਈ ਗੁਪਤ ਜਾਂ ਹੋਰ ਚੀਜ਼ ਹੈ ਕਿਸੇ ਕਿਸੇ ਨੂੰ ਗੱਲੇ ਨੂੰ ਪਤਾ ਹੁੰਦਾ ਹੈ। ਅਤੇ ਉੱਧਰੋਂ ਫਿਰ ਇੱਕ ਦਰਸ਼ਨ ਕਰਨ ਵਾਸਤੇ ਆ ਰਹੇ ਸੀ, ਉਹ ਗੁਰੂ ਮਹਾਰਾਜ ਘੋੜੇ 'ਤੇ ਚੜ੍ਹੇ ਉੱਥੇ ਜੰਗਲ 'ਚ ਫਿਰੀ ਜਾਣ। ਉਹ ਕਿਹਾ ਵੀ ਇਹ ਤਾਂ ਗੁਰੂ ਮਹਾਰਾਜ, ਕਹਿੰਦੇ ਮਹਾਰਾਜ ਕਿੱਥੇ ਫਿਰਦੇ ਹੋ ਇਕੱਲੇ? ਕਹਿੰਦੇ ਸਾਡੀ ਮੌਜ ਹੈ ਇਕੱਲਿਆਂ ਦੀ ਜਾਂ ਹੋਰ ਚੀਜ਼ ਹੈ? ਅਤੇ ਇਹ ਉੱਥੇ ਜਾ ਕੇ ਕਹਿ ਰਹੇ ਵੀ ਘੋੜਾ ਸਾਡੇ ਕੋਲ ਆ ਗਿਆ, ਤੁਸੀਂ ਫਿਕਰ ਨਾ ਕਰੋ। ਉਹ ਉੱਥੇ ਚਲੇ ਆਏ ਅਤੇ ਇੱਥੇ ਦੇਖਿਆ ਵੀ ਗੁਰੂ ਮਹਾਰਾਜ ਤਾਂ ਜੋਤੀ ਜੋਤ ਸਮਾ ਚੁੱਕੇ ਨੇ, ਅਤੇ ਘੋੜਾ ਉਹ ਹੈ ਨਹੀਂ। ਹੁਣ ਵੀ ਦੋ ਘੋੜੇ ਉਸ ਵੇਲੇ ਨਾਲ ਰੱਖਦੇ, ਜਿਸ ਵੇਲੇ ਇਹ ਜਲੂਸ ਕੱਢਦੇ ਨੇ ਜਾਂ ਹੋਰ ਉਹ ਚੀਜ਼ ਦੇ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਉਹੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਦਸੋ ਸਰੂਪ ਧਾਰਨੇ ਸੀ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾਗਤ ਦੇਣੀ ਸੀ, ਭੁਵਨੇਸ਼ਵਰ ਦਾ ਹੁਕਮ ਸੀ ਉਹਦੇ ਵਾਸਤੇ, ਉਧਾਰ ਵਾਸਤੇ। ਕਿਉਂ? ਗੁਰੂ ਮਹਾਰਾਜ ਜੀ ਦੇ ਅਸਰਜ ਕੌਤਕ ਹੈ, ਕਿਉਂ ਆਪ ਵੀ ਬਿਸਮਨ ਬਿਸਮ ਬਿਸਮ ਹੋ ਪਈ ਹੈ, ਬਿਸਮਨ ਬਿਸਮ ਪਏ ਬਿਸਮਾਰ ਜਿਨ ਬੂਝਿਆ ਤਸਾਇਆ ਸਵਾਰ। ਉਹ ਗੁਰਬਾਣੀ ਗੁਰੂ ਹੈ ਜਿਹੜਾ ਇਸ ਦੇ ਨਾਲ ਚਿੱਤ ਜੋੜੂਗਾ, ਹਉਮੈ ਮਿਟ ਜਾਏਗੀ, ਜਿਵੇਂ ਜਿਵੇਂ ਲੀਨਤਾ ਹੋਊਗੀ ਉਹ ਸ਼ਬਦ ਨਾਮ ਬਾਣੀ ਦੇ ਵਿੱਚ ਅਤੇ ਨਾਮ ਰਸ ਦੇ ਵਿੱਚ, ਅਤੇ ਉਸੇ ਤਰ੍ਹਾਂ ਹੀ ਫਿਰ ਉਹਨਾਂ ਨੂੰ ਵੀ ਗੁਰਮੁਖਾਂ ਨੂੰ ਉਸ ਰੂਪ ਪ੍ਰਗਟ ਹੋ ਕੇ। ਹੁਣ ਪਹਿਲਾਂ ਜਿਹੜੇ ਦੂਸਰੇ ਕੋਈ ਨਾਮ ਜਪਦੇ ਉਹਨਾਂ ਦੇ ਬਥੇਰੇ ਕਾਰਜ ਵੀ ਹੋਈ ਜਾਂਦੇ ਨੇ, ਹੋਰ ਵੀ ਹੋਈ ਜਾਂਦੇ ਨੇ। ਸੋ ਇਹ ਜਿਹੜਾ ਆਪਣੇ ਗੁਰੂ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਨਿਮਿੱਤ ਇਹ ਰੱਖਿਆ ਹੋਇਆ ਸੀ ਸਹਿਜ ਪਾਠ ਗੁਰਮੁਖਾਂ ਵੱਲੋਂ, ਅਤੇ ਉਹਦੇ ਭੋਗ ਦੇ ਸਮੇਂ 'ਤੇ ਜਿਹੜਾ ਸਤਿਗੁਰੂ ਸਾਹਿਬ ਜੀ ਦਾ ਵਾਕ ਆਇਆ ਉਸਦੀ ਵਿਚਾਰ ਕਰ ਲਈਏ। ਹਾਂਜੀ
ਜੈਤ ਸ੍ਰੀ ਮਹੱਲਾ ਪੰਜਵਾ ਚਾਤ੍ਰਿਕ ਚਿਤਵਤ ਵਰਸਤ ਮੇਹ।
ਚਾਤ੍ਰਿਕ ਚਿਤਵਤ ਵਰਸ, ਜੈਤ ਸ੍ਰੀ ਮਹੱਲਾ ਪੰਜਵਾ। ਜੈ ਸ੍ਰੀ ਰਾਗਣੀ ਦੇ ਵਿੱਚ ਹੀ ਆਪਣੇ ਮੱਧ ਦੇ ਸਲੋਕ ਆਉਂਦੇ ਨੇ, ਆਦਿ ਪੂਰਨ ਅੰਤ ਪੂਰਨ ਮਦ ਪੂਰਨ ਪੂਰਨ ਪਰਮੇਸ਼ਰ ਸਿਮਰਨ ਸੰਤ ਸਰਵਤਰ ਰਹੁਣ ਨਾਨਕ ਅਗਨਾਸਨ ਜੀਵ ਦੀ ਸਿਰੇ ਵੇਖਣ ਸੁਣ ਸੁਨਾਵਨੋ ਮਨ ਮੈਂ ਦਿਵੀਏ ਸਾਜ, ਵੇਖਣ ਵਿੱਚ ਵੀ ਸੁਣਨ ਵਿੱਚ ਵੀ ਸੁਣਾਉਣ ਵਿੱਚ ਵੀ ਉਹ ਵਾਹਿਗੁਰੂ ਪਰਮੇਸ਼ਰ ਸੱਚ ਸਰੂਪ ਦਾ ਜਾਸੀ ਦ੍ਰਿੜ ਕਰਦੇ ਰਹੀਏ ਅਤੇ ਇੰਨੀ ਜਗਿਆਸਾ ਹੋਵੇ ਆਪਣੇ ਚਿੱਤ ਦੇ ਵਿੱਚ ਸਾਨੂੰ ਦਰਸ਼ਨ ਕਿਉਂ ਨਹੀਂ ਹੁੰਦੇ, ਆਉਣੇ ਤਾਂ ਹੈਗੇ ਆ। ਪਰ ਜਿਸ ਤਰ੍ਹਾਂ ਚਾਤ੍ਰਿਕ ਚਿਤਵਤ ਵਰਸਤ ਮੀਂਹ, ਮੀਂਹ ਤਾਂ ਪੈਂਦਾ ਆ, ਬੱਦਲ ਵੀ ਹੁੰਦੇ ਆ, ਅਤੇ ਉਹਦੇ ਵਿੱਚ ਜਿਹੜਾ ਪਪੀਹਾ ਉਹ ਫੇਰ ਵੀ ਬੋਲਦਾ ਹੀ ਰਹਿੰਦਾ, ਉਹਨੂੰ ਸ਼ਾਂਤੀ ਨਹੀਂ ਆਉਂਦੀ। ਉਹ ਕੀ ਹੈ, ਇੱਕ ਆਪਣੇ ਸਵੰਤੀ ਬੂੰਦ ਹੈ, ਬਹੁਤ ਬਰੀਕ ਹੁੰਦੀ ਹੈ। ਪਪੀਹਾ ਤਾਂ ਬੋਲਦਾ, ਉਹ ਚਿੜੀ ਜੀ ਵਰਗਾ ਹੁੰਦਾ, ਉਹ ਤਾਂ ਬੋਲਦਾ ਹੀ ਫਿਰਦਾ ਰਹਿੰਦਾ, ਅਤੇ ਉਹਦੇ ਗਲ ਦੇ ਵਿੱਚ ਛੇਕ ਹੈ ਇੱਕ ਬਹੁਤ ਬਰੀਕ। ਜਿਸ ਵੇਲੇ ਕਹਿੰਦੇ ਮੀਂਹ ਪੈਂਦਾ, ਉਹ ਪੁੱਠਾ ਜਿਹਾ ਹੋ ਕੇ ਹੁੰਦਾ, ਉਹਦੇ ਵਿੱਚ ਸਵੰਤੀ ਬੂੰਦ ਪੈਂਦੀ ਹੈ, ਉਹਦੇ ਨਾਲ ਹੀ ਉਹਨੂੰ ਫਿਰ ਵਾਹਿਗੁਰੂ ਨੂੰ ਪਤਾ ਕਿੰਨਾ ਕੁ ਚਿਰ ਰਹਿੰਦਾ, ਮਹੀਨੇ ਦੋ ਮਹੀਨੇ ਜਾਂ ਜਿਸ ਤਰ੍ਹਾਂ ਉਹਦੀ ਰਚਨਾ ਉਹੀ ਜਾਣੇ। ਚਾਤ੍ਰਿਕ ਚਿਤਵਤ ਵਰਸਤ ਮੀਂਹ, ਇਸ ਤਰ੍ਹਾਂ ਜਿਹੜੇ ਗੁਰਮੁਖ ਨੇ, ਕੋਈ ਸਕਾਮੀ ਨੇ ਸਾਧ ਸੰਗਤ ਦੇ ਵਿੱਚ ਜਾਂ ਭਗਤੀ ਭਾਵ ਜਾਂ ਹੋਰ ਸਾਧਨਾਂ ਦੇ ਨਾਲ ਗੁਰੂ ਸਾਹਿਬ ਬਦਲਣੇ, ਇਉਂ ਪਦਾਰਥਾਂ ਰੂਪੀ ਮੀਂਹ ਤਾਂ ਬਹੁਤ ਪੈਂਦਾ, ਪਦਾਰਥ ਵੀ ਹੋ ਜਾਂਦੇ ਆ, ਹੋਰ ਵੀ ਚੀਜ਼ਾਂ ਹੋ ਜਾਂਦੀਆਂ ਨੇ, ਪਰ ਉਹਨਾਂ ਨੂੰ ਜਿਹੜੇ ਉਹ ਸ਼ਾਂਤੀ ਵਾਲੇ ਜੇ ਗੁਰੂ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਅਭੇਦਤਾ ਜਿਹੜੀ ਬੂੰਦ ਹੈ ਨਾ, ਅਭੇਦ ਕਰਨ ਵਾਲੀ ਇੱਕ ਰੂਪ, ਇਹ ਵਿਧ ਕਰ ਤਪੱਸਿਆ ਪਿਆ ਦੈਤ ਇੱਕ ਰੂਪ ਹੋ ਗਏ, ਜਿਉਂ ਜਲ ਮੈਂ ਜਲਾਇਆ ਖਟਾਨਾ ਤਿਉਂ ਜੋਤੀ ਸੰਘ ਜੋਤ ਸਮਾਨ। ਉਹ ਫਿਰ ਕੋਈ ਚਾਤ੍ਰਿਕ ਵਰਗਾ ਐਸਾ ਜਗਿਆਸੀ ਹੁੰਦਾ ਹੈ। ਚਾਤ੍ਰਿਕ ਚਿਤਵਿਤ ਵਰਸਤ ਮੈਂ ਕਿਰਪਾ ਸਿੰਨ ਕਰਨਾ ਪ੍ਰਭ ਤਾਰੋ, ਹਰ ਪ੍ਰੇਮ ਭਗਤ ਕੋ ਨਹੀਂ, ਕਿਰਪਾ ਦੇ ਹੇ ਸਮੁੰਦਰ, ਕਿਰਪਾ ਸਿੰਨ ਕਰਨਾ ਪ੍ਰਭ ਤਾਰੋ, ਆਪ ਤਾਂ ਸਮੁੰਦਰ ਹੋ ਅਤੇ ਥੋੜ੍ਹਾ ਜਿਹਾ ਕਿਨਕਾ ਕਿਰਪਾ ਦਾ, ਕਿਰਪਾ ਸਿੰਘ ਕਿਰਪਾ ਪੜੇ ਪੰਕਤੀ,
ਕਿਰਪਾ ਸਿੰਘ ਕਰਨਾ ਪ੍ਰਭ ਤਾਰੋ,
ਇਹ ਮਹਾਰਾਜ ਆਪ ਕਿਰਪਾ ਕਰੋ ਸਾਡੇ 'ਤੇ। ਉਹ ਭੇਦ ਨਿਸ਼ਚੇ ਰੂਪੀ ਬੂੰਦ ਜਿਹੜੀ ਉਹ ਬਖਸ਼ਣਾ, ਹਰ ਪ੍ਰੇਮ ਭਗਤ ਕੋ ਨਹੀਂ, ਅਤੇ ਜਿੱਥੇ ਮੈਂ ਨਹੀਂ ਹੈ ਜੈ ਨਹੀਂ ਆਪ ਤਾਂ ਹੋਏ ਗਾਵ, ਉਹ ਵਸਤਾ ਬਖਸ਼ ਦਿਓ ਹਰ ਪ੍ਰੇਮ ਭਗਤ ਕੋ ਨਹੀਂ, ਮੈਂ ਤੋਂ ਪਰੇ ਹੋ ਕੇ ਆਪ ਜੀ ਦਾ ਗਿਆਸ ਗਾਈਏ, ਕੀਰਤਨ ਕਰਦੇ ਰਹੀਏ, ਅਤੇ ਇਹ ਇਹ ਬਖਸ਼ਿਸ਼ ਕਰੋ, ਅਤੇ ਉਸ ਰੂਪ ਦੇ ਵਿੱਚ ਅਭੇਦਤਾ ਰੂਪੀ ਸਾਖਿਆਤਾ ਰੂਪ ਦਰਸ਼ਨ ਹੋਣ।
ਅਣਕ ਸੂਖ ਚਖਵੀ ਨਹੀਂ ਚਾਹਤ, ਅਣਦ ਪੂਰਨ ਭੇਖ ਦੇਹ,
ਹਾਂਜੀ ਫਿਰ ਪੜੋ,
ਅਣਕ ਸੂਖ ਚਖਵੀ ਨਹੀਂ ਚਾਹਤ,
ਅਣਕ ਸਰੂਪ,
ਅਣਕ ਸੂਖ ਚਖਵੀ ਨਹੀਂ ਚਾਹਤ,
ਦੇਖ ਲਓ ਅਣਕ ਸੂਖ
ਚਖਵੀ ਨਹੀਂ ਚਾਹਤ,
ਚੱਕ ਵੀ ਹੈ ਚਰਨੀ ਨਹੀਂ ਹੈ, ਬੁੱਢੇ ਹੋਏ ਹਾਂ ਭੁੱਲ ਜਾਈਦਾ, ਅਣਕ ਸੂਖ ਚੱਕ ਵੀ ਨਹੀਂ ਚਾਹਤ, ਮੈਂ ਉਹ ਚਰਨੀ ਕਿੱਧਰੋਂ ਆ ਗਿਆ, ਅਣਕ ਸੂਖ ਚੱਕ ਵੀ ਨਹੀਂ ਚਾਹਤ, ਇੱਕ ਚੱਕਵੀ ਅਤੇ ਚੱਕਵਾ, ਇਹ ਪਰਮੇਸ਼ਰ ਨੇ ਦੇਖ ਲਓ ਐਸੇ ਪੰਛੀ ਦੋ ਬਣਾਏ ਆ, ਅਤੇ ਇਹ ਇਹਨਾਂ ਨੂੰ ਕੋਈ ਪੁਰਾਣੀਆਂ ਸਾਖੀਆਂ ਕਹਿੰਦੇ ਜੀ ਰਾਮ ਚੰਦਰ ਜੀ ਦਾ ਸੀ, ਇਹ ਬੈਠੇ ਸੀ, ਕਹਿੰਦੇ ਸਾਡਾ ਵਿਛੋੜਾ ਹੀ ਹੋਇਆ ਰਹੇ, ਫਿਰ ਇਹਨਾਂ ਨੇ ਕੀਤਾ ਚੰਗਾ ਹੋਈ ਰਾਤ ਨੂੰ ਰਿਹਾ ਕਰੂਗਾ, ਸੂਰਜ ਚੜ੍ਹਦੇ ਨਾਲ ਫਿਰ ਮਿਲ ਹੋ ਜੇ, ਐਸੀਆਂ ਸਾਖੀਆਂ ਨੇ ਪੁਰਾਣੀਆਂ। ਚਲੋ ਉਹ ਵੀ ਜਿੱਥੇ ਤੱਕ ਹੈਗੀਆਂ ਨੇ, ਆਪਾਂ ਆਪਣੇ ਥਾਂ ਆਪਣੇ ਸ਼ਰਧਾ ਯੋਗ ਨੇ, ਅਤੇ ਇਹਨਾਂ ਨੇ ਫਿਰ ਇਹ ਚੱਕਵੀ ਅਤੇ ਚੱਕਵਾ ਜਿਹੜੇ ਨੇ ਨਾ, ਕਹਿੰਦੇ ਸੂਰਜ ਚੜ੍ਹਦੇ ਸਾਡੇ, ਜਦੋਂ ਇਹ ਸੂਰਜ ਛਿਪ ਜਾਂਦਾ ਹੈ ਉਦੋਂ ਚਾਹੇ ਇਕੱਠੇ ਹੋਣ ਇਹ, ਅਤੇ ਇਹ ਦੂਰ ਦੂਰ ਹੋ ਜਾਂਦੇ, ਜੇ ਕੋਈ ਨਦੀ ਹੋਵੇ ਜਾਂ ਨਹਿਰ ਹੋਵੇ ਉਹਦੇ ਪਰੇ ਚਲੇ ਜੇ, ਬੋਲਦੇ ਰਹਿਣਗੇ, ਮੇਲ ਨਹੀਂ ਹੋ ਸਕਦੇ ਇਹਨਾਂ ਨੂੰ। ਜਿਸ ਵੇਲੇ ਸੂਰਜ ਚੜ੍ਹਦਾ ਹੈ ਅਤੇ ਉਸ ਵੇਲੇ ਫਿਰ ਇਹ ਸੂਰਜ ਚੜ੍ਹਨਾ ਇਹਨਾਂ ਦਾ ਮੇਲ ਹੋ ਪੈਂਦਾ। ਇਹ ਤਾਂ ਬਾਹਰਲੇ ਦ੍ਰਿਸ਼ਟਾਂਤ ਨੇ, ਅਤੇ ਹੁਣ ਪ੍ਰਮਾਣਿਕ ਵਜਨੇ ਅਣਖ ਸੂਖ ਚੱਕ ਵੀ ਨਹੀਂ ਚਾਹਤ,
ਆਨੰਦ ਪੂਰਨ ਭੇਖ ਦੇਹ,
ਜਦੋਂ ਦਿਨ ਚੜ੍ਹਦਾ ਹੈ ਸੂਰਜ ਨੂੰ ਵੇਖਦੀ ਹੈ, ਚੱਕਵੀ ਅਤੇ ਚੱਕਵਾ ਵੇਖਦੇ ਨੇ, ਅਤੇ ਉਹਨਾਂ ਦਾ ਮਿਲਾਪ ਹੋ ਜਾਂਦਾ, ਫਿਰ ਆਨੰਦ ਹੋ ਜਾਂਦੇ। ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਇਹ ਤਾਂ ਬਾਹਰਲੀਆਂ ਗੱਲਾਂ ਦੱਸ ਗਏ ਸਾਨੂੰ ਕਿ ਉਹ ਬਹੁਤ ਕਠਿਨ ਹੈ ਨਿਰਗੁਣ ਸਰਗੁਣ ਵਾਹਿਗੁਰੂ ਪਰਮੇਸ਼ਵਰ ਦਾ ਸਮਝਣਾ। ਅਨੁਕ ਸੁਖ ਚੱਕਵੀ ਨਹੀਂ ਚਾਹਤ ਅੰਧਪੂਰਨ ਪੇਖ ਦੇ। ਇਉਂ ਚੱਕਵੀ ਜਿਹੜੀ ਹੈ ਸਾਡੀ ਸੁਰਤ ਜਾਂ ਬਿਰਤੀ ਜਾਂ ਬੁੱਧੀ ਜਿਹੜੀ ਹੈ ਇਹ ਹੀ ਕਹਿੰਦੀ ਹੈ ਵੀ ਮੈਂ ਸਮਝ ਆਉਂਦੀ ਹੈ, ਜਾਂ ਅਭਾਸ ਬਿਰਤੀ ਕਹਿ ਦਿੰਦੇ ਨੇ, ਇਹ ਵੇਦਾਂਤ ਦੇ ਸ਼ਬਦ ਨੇ। ਫਿਰ ਕੋਈ ਕਹਿੰਦੇ ਨੇ ਇਹ ਤਾਂ ਤੁਸੀਂ ਨਾ ਬੋਲਿਆ ਕਰੋ ਹੋਰ ਸਵਾਲੇ ਦੇ। ਇਹ ਅਭਾਸ ਬਿਰਤੀ ਹੈ ਜਿਹੜੀ ਉਹ ਸਾਖੀ ਭਾਸ ਹੈ, ਸਾਖੀ ਚੇਤਾ ਕੇਵਲ ਨਿਰਗੁਣਸ ਗੱਲਾਂ ਉਹੀ ਨੇ, ਨਾਂ ਦੀ ਬਦਲੀ ਹੁੰਦੀ ਹੈ। ਅਨੇਕ ਸੁਖ ਚੱਕਵੀ ਨਹੀਂ ਚਾਹਤ, ਸਾਡੀ ਜਿਹੜੀ ਇਹ ਆਤਮਾ ਰੂਪੀ ਕਾਮਨੀ ਹੈ ਉਹ ਨਹੀਂ ਚਾਹੁੰਦੀ, ਹੋਰ ਸੁੱਖਾਂ ਨੂੰ ਨਹੀਂ ਚਾਹੁੰਦੀ। ਜਿਹੜੇ ਅਸਲੀ ਗੁਰਮੁਖ ਨੇ ਨਾ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਦੂਜੇ ਦੇਵੀ ਦੇਵਤਿਆਂ ਦੀਆਂ ਵੀ ਮੁਕਤਾਂ ਨਹੀਂ ਚਾਹੁੰਦੇ ਜਾਂ ਹੋਰ ਵੀ ਨਹੀਂ ਚਾਹੁੰਦੇ, ਇੱਕੋ ਹੀ ਵਾਹਿਗੁਰੂ ਪਰਮੇਸ਼ਵਰ ਦੇ ਪਈ ਦਰਸ਼ਨ। ਚੱਕਵੀ ਨਹੀਂ ਚਾਹਤ ਅੰਧਪੂਰਨ ਪੇਖਦੇ, ਅਤੇ ਉਹ ਸੂਰਜ ਕੌਣ ਹੈ? ਗੁਰੂ ਸਰੂਪ, ਉਹਦੀਆਂ ਕਿਰਨਾਂ ਜਿਹੜੀਆਂ ਉਪਦੇਸ਼ ਨੇ, ਉਹ ਜਿਸ ਵੇਲੇ ਚਾਨਣ ਕਰ ਦਿੰਦੀਆਂ ਨੇ ਗਿਆਨ ਰੂਪੀ ਜਾਂ ਪਰੋਕਸ਼ ਗਿਆਨ ਰੂਪੀ, ਅਤੇ ਅਨੇਕ ਸੁਖ ਚੱਕਵੀ ਨਹੀਂ ਚਾਹ ਅੰਧਪੂਰਨ ਪੇਖ ਦੇ, ਅਤੇ ਉਹ ਗਿਆਨ ਰੂਪੀ ਗਿਆਨ ਹੋ ਜਾਂਦਾ ਉਹਨਾਂ ਨੂੰ, ਅਤੇ ਚੱਕਵਾ ਚੱਕਦੇ ਜੀ ਨਹੀਂ ਆਪ ਪਰਮੇਸ਼ਵਰ ਰੂਪ ਸਾਖੀ ਚੇਤਨ ਹੈ, ਉਹਦੇ ਨਾਲ ਫਿਰ ਉਹਦਾ ਮਿਲਾਪ ਹੋ ਜਾਂਦਾ ਹੈ।
ਆਨ ਉਪਾਵਨ ਜੀਵਤ ਮੀਨਾ ਬਿਨ ਜਲ ਮਰਨਾ ਤੇ,
ਪੰਕਤੀ ਅੱਗੇ ਅਨਕ ਉਪਾਵਨਾ ਜੀਵਤ ਮੀਨਾ, ਹੋਰ ਦਿਸ਼ਾਨ ਦਿੰਦੇ ਨੇ ਸਤਿਗੁਰੂ ਸਾਹਿਬ ਜੀ, ਕਿਉਂਕਿ ਵਾਹਿਗੁਰੂ ਦਾ ਸਮਝਣਾ ਵੀ ਔਖਾ ਹੈ, ਮਿਲਣਾ ਤਾਂ ਉਹਦੇ ਨਾਲ ਔਖਾ ਹੈ ਮੰਨਿਆ, ਅਤੇ ਜਿਹੜਾ ਧਾਰਨਾ ਉਹ ਤਾਂ ਪੰਜ ਪ੍ਰਵਾਨ ਅਤੇ ਸਾਖਿਆਤ ਤਾਂ ਬਹੁਤ ਔਖੀ ਹੈ। ਇਹ ਸਾਰੇ ਪੜ੍ਹ ਦਿਓ।
ਆਨ ਉਪਾਵਨ ਜੀਵਤ ਮੀਨਾ,
ਹੋਰ ਦਿਸ਼ਾਨ ਦਿੰਦੇ ਨੇ, ਕਹਿੰਦੇ ਵੀ ਹੋਰ ਕਿਸੇ ਉਪਾਵ ਦੇ ਨਾਲ ਵੀ, ਚਾਹੇ ਉਹਨੂੰ ਮਖਮਲ ਦੇ ਕੱਪੜਿਆਂ 'ਚ ਰੱਖੋ ਹੋਰ ਚੀਜ਼ਾਂ 'ਚ ਰੱਖੋ, ਅਤੇ ਮੱਛੀ ਜਿਹੜੀ ਉਹ ਜਿਉਂਦੀ ਨਹੀਂ ਰਹਿ ਸਕਦੀ ਪਾਣੀ ਤੋਂ ਬਿਨਾਂ।
ਬਿਨ ਜਲ ਮਰਨਾ ਤੇ,
ਜਲ ਤੋਂ ਬਿਨਾਂ ਉਸਦਾ ਮਰਨ ਹੁੰਦਾ, ਜਿਹਨਾਂ ਦੇ ਅੰਦਰ ਐਸੀ ਤੀਬਰ ਜਿਗਿਆਸਾ ਹੋ ਗਈ ਹੈ, ਵੈਰਾਗ ਹੋ ਗਿਆ ਹੈ, ਪ੍ਰੇਮ ਹੋ ਗਿਆ ਹੈ, ਲਗਨ ਲੱਗ ਗਈ ਹੈ, ਅਤੇ ਉਹਨਾਂ ਨੇ ਤਾਂ ਬਿਨ ਜਲ ਮਰਨਾ ਤੇ, ਉਹਦਾ ਜਲ ਤੋਂ ਬਿਨਾਂ ਮਰਨਾ ਹੋ ਜਾਂਦਾ। ਇਸ ਤਰ੍ਹਾਂ ਹੀ ਜਲ ਕਿਹੜਾ ਹੈ? ਅੰਮ੍ਰਿਤ ਨਾਮ ਰੂਪ ਵਾਹਿਗੁਰੂ ਦਾ, ਜਿਹੜਾ ਵਾਹਿਗੁਰੂ ਦੇ ਨਾਲ ਇੱਕ ਰੂਪ ਕਰਨ ਵਾਲਾ ਹੈ, ਅੰਮ੍ਰਿਤ ਬੂੰਦ ਹੈ ਉਹ, ਅਤੇ ਉਹ ਤੋਂ ਬਿਨਾਂ ਉਹਨਾਂ ਦਾ ਮਰਨਾ ਹੁੰਦਾ ਹੈ। ਦੇਹ ਜਦੋਂ ਉਹ ਮਿਲ ਜਾਂਦੀ ਹੈ, ਫਿਰ ਦੇਹ ਦੇ ਆਸ ਨੂੰ ਮਰ ਕੇ ਤਾਂ ਉਹ ਹਮੇਸ਼ਾ ਲਈ ਜੀਵਿਤ ਮੁਕਤ ਹੋ ਜਾਂਦੇ।
ਹਾਵੇਂ ਅਨਾਥ ਨਾਥ ਹਰ ਸਰਨੀ ਆਪਣੀ ਕਿਰਪਾ ਕਰੇ,
ਬੇਨਤੀ ਹੈ ਜੀ, ਕਿਉਂਕਿ ਬੇਨਤੀਆਂ ਤੋਂ ਬਿਨਾਂ ਆਪਣੇ ਸਤਿਗੁਰੂ ਸਾਹਿਬ ਜੀ ਦੀ ਪੰਕਤੀ ਆਉਂਦੀ ਹੈ, ਨਵ ਛੇ ਖੱਟ ਬੋਲੇ ਮੁੱਖ ਆਗਰ, ਨਵ ਨੌ ਵਿਆਕਰਨ ਛੇ ਸ਼ਾਸਤਰ, ਨਵ ਛੇ ਬੋਲੇ ਖੱਟ ਜਿਹੜੇ ਨੇ ਅਤੇ ਛੇ ਸ਼ਾਸਤਰ ਹੈ, ਨਵ ਛੇ ਖੱਟ ਜਿਹੜੇ ਇਹ ਦੂਸਰੇ ਹੈ ਇਹਦੇ ਵਿਆਕਰਨ ਦੇ ਜਾਂ ਹੋਰ ਭਾਵ ਨੇ ਅੰਗ ਹੈ, ਉਹ ਛੇ ਆ ਗਏ ਦੋ ਵਾਰੀ, ਨਵ ਛੇ ਖੱਟ ਬੋਲੇ ਮੁੱਖ ਮੇਰਾ ਹਰ ਪ੍ਰਭੂ ਵੀ ਨਾ ਪਤੀ ਨੇ, ਜਨ ਨਾਨਕ ਹਰ ਹਿਰਦੈ ਸਤਿਆਵੋ ਕਿਉਂ ਹਰ ਪ੍ਰਭ ਮੇਰਾ ਪੀਨੇ, ਜਿਨ ਪ੍ਰੇਮ ਪ੍ਰੇਮ ਦੇ ਨਾਲ ਤਿਆਓ ਅਨ ਭਾਵਨਾ ਜੀ ਮਿਲ ਜਲ ਮਰਨਾ ਤੇ, ਹਮ ਅਨਾਥ ਨਾਥ ਹਰ ਸਰਨੀ, ਮਹਾਰਾਜ ਸਾਡਾ ਕੋਈ ਵੀ ਇਹ ਕਾਮ ਕ੍ਰੋਧ ਤੋਂ ਕੋਈ ਨਹੀਂ ਸਾਨੂੰ ਰੱਖ ਸਕਦਾ, ਦੇਵੀ ਦੇਵਤੇ ਨੇ ਜਿਵੇਂ ਕਿਸੇ ਦਾ ਮਾਂ ਪਿਓ ਮਰਿਆ ਹੋਵੇ ਅਤੇ ਉਹਨੂੰ ਕੋਈ ਵੀ ਨਹੀਂ ਰੱਖਿਆ ਉਹਦੀ ਕਰ ਸਕਦਾ, ਹਮ ਅਨਾਥ ਨਾਥ ਹਰ ਸਰਨੀ, ਹਮ ਅਨਾਥ ਹਾਂ ਅਸੀਂ, ਸਾਡਾ ਕੋਈ ਰੱਖਿਓ ਕੋਈ ਸਾਧਨ ਨਹੀਂ, ਕਿਸੇ ਨਾਲ ਬਚਾਅ ਹੋ ਸਕਦਾ, ਨਾਥ ਹਰ ਸੇਰ ਵਾਹਿਗੁਰੂ ਪਰਮੇਸ਼ਰ ਆਪ ਹੀ ਸਾਡੇ ਮਾਲਕ, ਆਪ ਜੀ ਦੀ ਸ਼ਰਨ ਦੇ ਵਿੱਚ ਹਾਂ, ਸਰਨ ਨਾਥ ਤੋਰੀਏ ਉਬਾਰ ਲਾਜ ਮੋਰੀਏ, ਜਿੱਥੇ ਸਰਨ ਐ ਹੈ ਤਿੱਥੇ ਰਾਖ ਲੈ ਹੈ,
ਆਪਣੀ ਕਿਰਪਾ ਕਰੇ,
ਹੇ ਵਾਹਿਗੁਰੂ ਪਰਮੇਸ਼ਰ ਆਪ ਹੀ ਆਪਣੀ ਕਿਰਪਾ ਕਰੋ, ਦਰਸ਼ਨ ਮੰਗੋ ਦੇਹ ਪਿਆਰੇ। ਚਲੋ ਜੀ,
ਚਰਨ ਕਮਲ ਨਾਨਕ ਆਰਾਧਾ ਤਿਸ ਬਿਨ ਆਣ ਨਕ,
ਜੋ ਗੁਰੂ ਸਰੂਪ ਧਾਰਨ ਕੀਤਾ ਹੈ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਆਪ ਪਰਮੇਸ਼ਰ ਨਹੀਂ, ਗੁਰੂ ਰਾਮਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ, ਉਹ ਸਰੂਪ ਦੇ ਚਰਨ ਨੇ, ਸਾਰਿਆਂ ਦੇ ਚਰਨ ਨੇ। ਪਰ ਜਿਹੜੇ ਹੈਗੇ ਆ ਹੁਣ ਨਾਮ ਬਾਣੀ ਸਰੂਪ ਵੱਖਰੀ, ਨਾਮ ਵੱਖਰੀ ਸਲਾਹ, ਉਹਦੇ ਚਰਨ ਕੀ ਹਿਰਦੇ ਚਰਨ ਸ਼ਬਦ ਸਤਿਗੁਰੂ, ਜਿਹੜੇ ਸ਼ਬਦ ਨੇ ਨਾਮ ਬਾਣੀ ਹੈ ਉਹਨਾਂ ਦੇ ਵਿੱਚ ਆਪਣੇ ਚਿੱਤ ਜੋੜੀਏ। ਚਰਨ ਕਮਲ ਨਾਨਕ ਆਰਾਧਨ ਤਿਸਵਿਨ ਆਨ ਨਾ ਕਿਹੇ, ਕੀ ਇਹ ਪੰਕਤੀ ਪੜ੍ਹੋ।
ਤਿਸਵਿਨ ਆਨ ਨਾ ਕਿਹੇ,
ਸਾਨੂੰ ਤਾਂ ਉਹਨਾਂ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ। ਇਹ ਤਾਂ ਹੈਗਾ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਅਤੇ ਨਿਰਗੁਣ ਦੇ ਅਧਿਸ਼ਠਾਨ ਸਰੂਪ ਹੈ, ਸਾਰਿਆਂ ਦਾ ਆਸਰਾ ਰੂਪ ਹੈ ਉਹ ਵਾਹਿਗੁਰੂ ਪਰਮੇਸ਼ਰ, ਉਹਦੇ ਇਸ ਚਰਨ ਹੈ। ਜਿਸ ਤਰ੍ਹਾਂ ਕਿਸੇ ਦੀ ਵਸਤਾ ਹੈ ਜਾਂ ਚਾਹਨਾ ਹੈ, ਜਿਗਿਆਸਾ ਹੈ, ਉਸੇ ਤਰ੍ਹਾਂ ਹੀ ਆਪਣੇ ਕਰਦਾ ਰਹੇ। ਵਾਹਿਗੁਰੂ ਪਰਮੇਸ਼ਰ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆ ਗਏ ਹੋਏ ਲੇਟ ਹੈ। ਏਕ ਵਾਰ ਸਤਿਗੁਰ ਸਿਮਰਨ ਮਾਤਰ, ਸਿਮਰਨ ਤਾਂ ਹੀ ਗੁਰ ਬਾਰੰਬਾਰ ਹੇਤ ਹੈ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਦੀ ਮਹਿਮਾ ਕੀ ਹੈ। ਤਿਸਵੇਂ ਆਨ ਨਾ ਕਿ ਮਹਾਰਾਜ, ਸਾਨੂੰ ਤਾਂ ਇਹ ਗੁਰੂ ਸਰੂਪ ਜੀਓ, ਆਪ ਜੀ ਦੇ ਚਰਨਾਂ ਤੋਂ ਬਿਨਾਂ, ਆਪ ਜੀ ਦੀ ਚਰਨ ਸ਼ਰਨ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ। ਇਹ ਜੋ ਗੁਰੂ ਮਹਾਰਾਜ ਜੀ ਦੇ ਅੱਜ ਜੋਤੀ ਜੋਤ ਸਮਾਉਣ ਦਾ ਪੰਚਮੀ ਦਾ ਦਿਹਾੜਾ ਹੈ, ਜੋ ਸਹਿਜ ਪਾਠ ਗੁਰਮੁਖਾਂ ਨੇ ਕੀਤਾ ਹੋਇਆ ਸੀ, ਉਸ ਤੋਂ ਮਹਾਂਵਾਕ ਆਇਆ ਹੈ, ਉਸ ਦੀ ਵਿਚਾਰ ਹੋਈ ਹੈ। ਵਿਚਾਰ ਕਰਦੇ ਹਾਂ ਅਲਪਗਤਾ ਆਦਿਕ ਸਾਡੇ ਹਮੇ, ਇਹ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਜੋ ਭੁੱਲਾਂ ਹੋਈਆਂ ਖਿਮਾ ਕਰਨ, ਆਪ ਸੰਗਤ ਨੇ ਵੀ ਖਿਮਾ ਕਰਨੀ। ਅਤੇ ਇਹ ਕਥਾ ਦੀ ਦੂਜੀ ਅਰਦਾਸ ਹੋ ਚੁੱਕੀ ਹੈ ਪਾਠ ਦੀ, ਕਥਾ ਦੀ ਕੋਈ ਸੂਖਮ ਰੂਪ ਕਰਕੇ ਅਰਦਾਸ ਕਰੀ, ਮਹਾਰਾਜ ਭੁੱਲ ਚੁੱਕ ਹੋਈ ਖਿਮਾ ਕਰਨੀ, ਅਤੇ ਸਾਨੂੰ ਆਪ ਕਿਰਪਾ ਕਰਕੇ ਮਨ ਭਗਤੀ ਨਾਮ ਹਿਰਦੇ ਦੇ ਵਿੱਚ ਵਸਾਓ, ਅਤੇ ਆਪਣੇ ਕਿਰਪਾ ਕਰਕੇ ਸ਼ਾਂਤੀ ਬੂੰਦ ਵਾਂਗੂ ਦਰਸ਼ਨਾਂ ਦੀ ਕਿਰਪਾ ਕਰੋ।
ਹਾਵੇ ਅਨਾਥ ਨਾਥ ਹਰ ਸਰਨੇ ਆਪਣੀ ਕਿਰਪਾ ਕਰੇ, ਚਰਨ ਕਮਲ ਨਾਨਕ ਆਰਾਧਾ ਤਿਸ ਬਿਨ ਆਨ ਨ ਕੇ।
ਵਾਹਿਗੁਰੂ ਜੀ ਕਾ ਖਾਲਸਾ। ਸੋ ਸਤਿਸੰਗ ਜੀ, ਇਸ ਕੱਤਕ ਦੇ ਮਹੀਨੇ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਦਾ ਵੀ ਅਵਤਾਰ ਪੁਰਬ ਦਿਹਾੜਾ ਆ ਰਿਹਾ ਹੈ। ਅੱਜ ਕੱਤੇ ਦਾ ਮਹੀਨਾ 19 ਦੱਸਦੇ ਹੈ, ਅਤੇ 29 ਨੂੰ ਉਹ ਗੁਰਪੁਰਬ ਦਿਹਾੜਾ ਅੱਗੇ ਸੰਗਤਾਂ ਆਪ ਸਭ ਥਾਂ ਦੇ ਵਿੱਚ ਵੀ ਮਨਾਉਣੀਆਂ, ਅਤੇ ਇੱਥੇ ਵੀ ਜੋ ਮਰਿਆਦਾ ਹੈ ਜਿੰਨਾ ਕੁ ਹੁੰਦਾ ਹੈ ਉਹ ਸਮਾਗਮ, ਉਹਦੇ ਉਤਸ਼ਾਹ ਵਿੱਚ ਸਮਾਗਮ ਹੋ ਗਿਆ। ਸੰਗਤਾਂ ਜਿੰਨੀਆਂ ਇੱਛਾ ਹੋਣ ਆਉਣ ਸੁਣਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਕਰਦੇ ਜੀ।